ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਹੱਥ ਸਖੱਥ ਹਰ ਸਾਥ, ਸੰਗਤ ਗੁਰ ਕਾਰ ਕਮਾਵੈ। ਗੁਰਮੁਖ ਹੱਥ ਸਖੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੈ। ਪਾਣੀ ਪੱਖਾ ਪੀਹਣਾ, ਪੈਰ ਧੋਏ ਤਣਾ ਮਿਤ ਪਾਵੈ। ਗੁਰਬਾਣੀ ਲਿਖ ਪੋਥੀਆਂ, ਤਾਣ ਮਿਰਦੰਗ ਰਬਾਬ ਜਾਵੈ। ਨਮਸਕਾਰ ਡੰਡੌਤ ਕਰ, ਗੁਰ ਭਾਈ ਗਲ ਮਿਲ ਗਲ ਲਾਵੈ। ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੈ ਭਲਾ ਮਨਾਵੈ। ਪਾਰਸ ਪਰਸ ਅਪਰਸ ਹੋਏ, ਪਾਰ ਧਨ ਪਰ ਧਨ ਹੱਥ ਨਾ ਲਾਵੈ। ਗੁਰ ਸਿੱਖ ਪੂਜ ਕੇ, ਪਾਏ ਭਗਤ ਭੈ ਭਾਣਾ ਭਾਵੈ। ਆਪ ਗਵਾਏ ਨਾ ਆਪ ਗੁਣਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ, ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ। ਰਾਖੋ ਸ਼ਰਮ ਅਸਾੜੀ ਜੀਓ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਸ ਦੀ ਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀ ਜੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ। ਤੂੰ ਠਾਕੁਰ ਊਚ ਭਗਵਾਨ। ਗੁਰਸਵਾਰੀ, ਸਨਮਾਨਯੋਗ ਸਤਿਸੰਗ ਜੀਓ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਦਾ ਪਾਠ ਆਪਨੇ ਸਰਵਣ ਕੀਤਾ ਹੈ। ਸਾਡੇ ਕੋਲ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਜੇ ਕੋਈ ਪਹਿਲੀ ਚੀਜ਼ ਹੈ ਤਾਂ ਉਹ ਕੀ ਹੈ? ਪਹਿਲੀ ਗੱਲ ਤਾਂ ਮਨੁੱਖਾ ਦੇ ਹੀ ਹੈ, ਮਨੁੱਖਾ ਜਨਮ ਹੈ। ਹਰ ਪਾਪ ਵਾਸਤੇ, ਪੁੰਨ ਵਾਸਤੇ, ਧਰਮ ਵਾਸਤੇ, ਅਧਰਮ ਵਾਸਤੇ, ਨੇਕੀ ਵਾਸਤੇ, ਬਦੀ ਵਾਸਤੇ ਸਰੀਰ ਦਾ ਹੋਣਾ ਤਾਂ ਲਾਜ਼ਮੀ ਹੈ। ਇਸ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੋ ਸਕੇਗਾ। ਜ਼ੁਬਾਨ ਹੀ ਨਾ ਹੋਈ, ਨਾ ਜਪ ਹੋਣਾ, ਨਾ ਨਿੰਦਾ ਹੋਣੀ ਹੈ, ਦੋਵਾਂ 'ਚੋਂ ਹੀ ਕੁਛ ਨਹੀਂ ਹੋਵੇਗਾ। ਜ਼ੁਬਾਨ ਨਾ ਹੋਈ, ਨਾ ਝੂਠ ਬੋਲਿਆ ਜਾਣਾ, ਨਾ ਸੱਚ ਬੋਲਿਆ ਜਾਣਾ। ਮੰਦੇ ਚੰਗੇ ਕਰਮ ਕਰਨ ਵਾਸਤੇ, ਕੁਛ ਵੀ ਕਰਨ ਵਾਸਤੇ ਹੱਥ ਤਾਂ ਜ਼ਰੂਰੀ ਨੇ, ਕਿਸੇ ਪਾਸੇ ਵੀ ਚੱਲਣਾ ਹੈ, ਤੁਰਨ ਵਾਸਤੇ ਪੈਰ ਲਾਜ਼ਮੀ ਨੇ, ਸਰੀਰ ਚਾਹੀਦਾ ਹੈ। ਸਾਹਿਬ ਕਹਿੰਦੇ ਨੇ ਸਰੀਰ ਮਿਲ ਗਿਆ, ਸਰੀਰ ਪਵਿੱਤਰ ਸਰੀਰ ਕਿਵੇਂ ਹੋਵੇ? ਪਵਿੱਤਰ ਸਰੀਰ ਕਰਨ ਵਾਸਤੇ ਗੁਰਮਤ ਨੇ ਜੋ ਸਾਨੂੰ ਸਾਧਨਾ ਦੱਸੀ ਹੈ ਉਹ ਸਮਝਣੀ ਹੈ। ਮਤ ਕੋਈ ਸਮਝੇ ਕਿ ਪਾਣੀ ਵਿੱਚ ਨਾਤ ਹੋ ਲਿਆ ਅਤੇ ਸਰੀਰ ਪਵਿੱਤਰ ਹੋ ਗਿਆ, ਨਹੀਂ, ਇਸ ਭੁਲੇਖੇ 'ਚ ਨਾ ਪੈਣਾ। ਕੀ ਇਹ ਸੱਚ ਨਹੀਂ? ਇੱਕ ਚੋਰ ਬੰਦਾ ਇਸ਼ਨਾਨ ਵੀ ਕਰ ਲਵੇ, ਵਧੀਆ ਸਾਬਣ ਲਾ ਕੇ ਨਹਾ ਵੀ ਲਵੇ, ਕੀ ਇਸ਼ਨਾਨ ਕਰਨ ਤੋਂ ਬਾਅਦ ਉਹ ਸਾਧ ਹੋ ਜਾਏਗਾ ਕਿ ਚੋਰ ਚੋਰ ਹੀ ਰਹੇਗਾ? ਪਾਣੀ ਵਿੱਚ ਨਹਾਤਿਆਂ ਹੀ ਜੇ ਠੱਗ ਚੋਰ ਸਾਧ ਬਣ ਸਕਦੇ ਹੁੰਦੇ ਤਾਂ ਕੰਮ ਹੀ ਬੜਾ ਸੌਖਾ ਸੀ। ਮੇਰਾ ਖਿਆਲ ਹੈ ਜੇਲ੍ਹਾਂ ਬਣਾਉਣ ਦੀ ਲੋੜ ਹੀ ਕੋਈ ਨਹੀਂ ਸੀ, ਪੁਲਿਸ ਦੀ ਲੋੜ ਕੋਈ ਨਹੀਂ ਸੀ। ਕਿਸੇ ਨੂੰ ਚੋਰ ਨੂੰ ਫੜਦੇ, ਗੰਗਾ ਇਸ਼ਨਾਨ ਕਰਵਾ ਦਿੰਦੇ, ਸਾਧ ਬਣ ਜਾਂਦਾ। ਤੀਰਥ 'ਤੇ ਕਿਸੇ 'ਤੇ ਨਵਾ ਦਿੰਦੇ, ਸਾਧ ਬਣ ਜਾਂਦਾ। ਪਰ ਨਹੀਂ, ਤਨ ਧੋਤਿਆਂ ਕੋਈ ਸਾਧ ਨਹੀਂ ਬਣਦਾ, ਮਨ ਧੋਤਿਆਂ ਜ਼ਰੂਰ ਬਣ ਜਾਂਦਾ। ਮਨ ਦੀ ਪਵਿੱਤਰਤਾ ਹੋ ਜਾਏ ਤਾਂ ਚੋਰ ਸਾਧ ਹੋ ਸਕਦਾ ਹੈ। ਮਨ ਦੀ ਪਵਿੱਤਰਤਾ ਹੋ ਜਾਏ, ਕਰਮ ਸ਼ੁਭ ਹੋਣ, ਉਸਦੇ ਨਾਲ ਤਨ ਵੀ ਪਵਿੱਤਰ ਹੋ ਜਾਂਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ, ਜਿਨ੍ਹਾਂ ਦੀ ਰਚਨਾ ਦਾ ਵਿਚਾਰ ਕਰ ਰਹੇ ਹਾਂ, ਬੜਾ ਸੁੰਦਰ ਫਰਮਾਇਆ ਹੈ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਬਹੁਤ ਦੇਰ ਬਾਅਦ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ। ਇਹ ਜਨਮ ਸਫਲ ਹੋ ਸਕਦਾ ਗੁਰੂ ਦੀ ਚਰਨ ਸ਼ਰਨ ਵਿੱਚ, ਗੁਰੂ ਦੇ ਚਰਨਾਂ ਵਿੱਚ ਆ ਕੇ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ। ਅੱਗੇ ਕਹਿੰਦੇ ਨੇ, ਲੋਚਨ ਅਮੋਲ ਗੁਰਦਰਸ਼ ਅਮੋਲ ਦੇਖੈ। ਉਹ ਨੇਤਰ ਅਮੋਲਕ ਨੇ ਜਿਹੜੇ ਗੁਰੂ ਦੇ ਅਮੋਲਕ ਦਰਸ਼ਨ ਕਰਦੇ ਨੇ। ਲੋਚਨ ਅਮੋਲ ਗੁਰਦਰਸ਼ ਅਮੋਲ ਦੇਖੈ, ਸਰਵਨ ਅਮੋਲ ਗੁਰਬਚਨ ਧਰਨ ਕੈ। ਕੰਨ ਅਮੋਲਕ ਨੇ ਜਿਹੜੇ ਸਤਿਗੁਰੂ ਦਾ ਬਚਨ ਆਪਣੇ ਹਿਰਦੇ ਵਿੱਚ ਟਿਕਾਉਂਦੇ ਨੇ, ਕੰਨ ਸੁਣਨ ਔਰ ਹਿਰਦੇ ਤੱਕ ਪਹੁੰਚ ਜਾਏ। ਲੋਚਨ ਅਮੋਲ ਗੁਰਦਰਸ਼ ਅਮੋਲ ਦੇਖੈ, ਸਰਵਨ ਅਮੋਲ ਗੁਰਬਚਨ ਧਰਨ ਕੈ। ਨਾਸਕਾ ਅਮੋਲ ਚਰਨਵਾਰ ਬਿੰਦ ਬਾਸਨਾ ਕੇ। ਉਹ ਨਾਸਕਾ ਅਮੋਲਕ ਹੈ ਜਿਹਨੂੰ ਗੁਰੂ ਦੇ ਚਰਨਾਂ ਕਮਲਾਂ ਦੀ ਸੁਗੰਧੀ ਆਉਂਦੀ ਹੈ। ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੇ, ਰਸਨਾ ਅਮੋਲ ਗੁਰਮੰਤਰ ਸਿਮਰਨ ਕੈ। ਉਹ ਰਸਨਾ ਅਮੋਲਕ ਹੈ ਜੋ ਸਤਿਗੁਰੂ ਦਾ ਸਿਮਰਨ ਕਰਦੀ ਹੈ, ਗੁਰਮੰਤਰ ਦੇ ਸਿਮਰਨ ਕਰਨ ਕਰਕੇ ਰਸਨਾ ਅਮੋਲਕ ਹੋ ਜਾਂਦੀ ਹੈ। ਹਸਤ ਅਮੋਲ ਗੁਰਦੇਵ ਸੇਵ ਸਫਲ ਕੈ। ਉਹ ਹੱਥ ਅਮੋਲਕ ਨੇ ਜੋ ਸਤਿਗੁਰੂ ਦੀ ਸੇਵਾ ਕਰਦੇ ਹਨ। ਚਰਨ ਅਮੋਲ ਪ੍ਰਦਰਸ਼ਨਾ ਕਰਨ ਕੇ। ਉਹ ਚਰਨ ਅਮੋਲਕ ਨੇ ਜਿਹੜੇ ਗੁਰੂ ਦੀਆਂ ਪ੍ਰਕਰਮਾਂ ਕਰਦੇ ਨੇ। ਭਾਈ ਆਨੰਦ ਲਾਲ ਸਾਹਿਬ ਫਰਮਾਉਂਦੇ ਨੇ, ਕਦਮਿਆਂ ਬੇਹਕੇ ਦਰ ਰਾਹੇ ਖੁਦਾ ਪੈ ਮੂਦਾ ਮੈਂ ਬਾਸ਼ਦ, ਜ਼ੁਬਾਨ ਨੇ ਬਹਿਕੇ ਦਰ ਜ਼ਿਕਰੇ ਖੁਦਾ ਯਾ ਸੂਦਾ ਮੈਂ ਬਾਸ਼ਦ। ਉਹ ਚਰਨ ਪਵਿੱਤਰ ਨੇ ਜੋ ਗੁਰੂ ਦੇ ਦਰ ਵੱਲ ਚੁਲਕ ਚੱਲ ਕੇ ਜਾਂਦੇ ਨੇ। ਉਹ ਰਸਨਾ ਪਵਿੱਤਰ ਹੈ ਜਿਸ ਰਸਨਾ ਉੱਤੇ ਪਰਮਾਤਮਾ ਦਾ ਜ਼ਿਕਰ ਰਹਿੰਦਾ ਹੈ। ਅੱਜ ਇੱਕ ਮਹਾਨ ਗੁਰਪੁਰਬ ਹੈ, ਇਤਿਹਾਸਕ ਦਿਨ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨਾਂ ਦਾ ਪ੍ਰਕਾਸ਼ ਉਤਸਵ ਹੈ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਭਾਈ ਸਾਹਿਬ ਜੀ ਨੇ ਫਰਮਾਇਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸੱਤਾ ਬਲਵੰਡ ਬੜਾ ਸੁੰਦਰ ਲਿਖਦੇ ਨੇ, ਧੰਨ ਧੰਨ ਰਾਮਦਾਸ ਗੁਰ, ਗੁਰੂ ਰਾਮਦਾਸ ਧੰਨ ਹਨ, ਜਿਨ ਸਿਰਿਆ ਜਿਸ ਪਰਮਾਤਮਾ ਨੇ ਇਹਨਾਂ ਨੂੰ ਸਿਰਜਿਆ, ਤਿੰਨੇ ਸਵਾਰੇ ਆ, ਉਸਨੇ ਸ਼ੁਭ ਗੁਣ ਦੇ ਕੇ ਸਵਾਰ ਵੀ ਦਿੱਤਾ। ਹੋਰ ਕਰਾਮਾਤਾਂ ਨੂੰ ਤਾਂ ਉਹ ਕਹਿੰਦੇ ਨੇ ਅਸੀਂ ਮਦਾਰੀਪਣਾ ਕਹਿੰਦੇ ਹਾਂ, ਇਹ ਹੈ ਕਰਾਮਾਤ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਥਾਰੇ ਆ। ਸਿਰਜਣਹਾਰ ਨੇ ਗੁਰੂ ਰਾਮਦਾਸ ਜੀ ਦੇ ਅੰਦਰ ਆਪਣਾ ਆਪਾ ਟਿਕਾ ਦਿੱਤਾ, ਭਾਵ ਗੁਰੂ ਰਾਮਦਾਸ ਜੀ ਦੇ ਵਿੱਚ ਪਰਮਾਤਮਾ ਬੈਠ ਗਿਆ, ਰੱਬ ਟਿਕਿਆ ਹੋਇਆ ਹੈ। ਆਪ ਸਿਰਜਣਹਾਰੇ ਥਾਰੇ ਆ। ਸਿੱਖੀ ਅਤੇ ਸੰਗਤੀ, ਸਿੱਖਾਂ ਨੇ ਅਤੇ ਸੰਗਤਾਂ ਨੇ ਪਾਰ ਬ੍ਰਹਮ ਕਰ ਨਮਸਕਾਰੇ। ਪਾਰ ਬ੍ਰਹਮ ਦਾ ਰੂਪ ਸਮਝ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਅਟਲ ਅਥਾਹ ਅਤੋਲ ਤੂੰ, ਗੁਰੂ ਰਾਮਦਾਸ ਜੀ ਤੁਸੀਂ ਅਟਲ ਹੋ, ਅਥਾਹ ਹੋ, ਤੋਲੇ ਜਾਣ ਵਾਲੇ ਨਹੀਂ, ਇੰਨੇ ਗੌਰੇ ਪਾਰੇ ਹੋ। ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰਿ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਾ ਪਰਵਾਰਿਆ। ਲਭ ਲੋਭ ਕਾਮ ਕ੍ਰੋਧ ਨੂੰ ਪਰਿਵਾਰਾਂ ਸਹਿਤ ਇਹਨਾਂ ਬੁਰਿਆਈਆਂ ਨੂੰ ਜੀਵਨ ਵਿੱਚੋਂ ਤੁਸੀਂ ਮਾਰ ਕੇ ਕੱਢ ਦਿੱਤਾ। ਲਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਾ ਪਰਵਾਰਿਆ। ਤਨ ਸੋ ਤੇਰਾ ਥਾਨ ਹੈ, ਤੇਰਾ ਹਿਰਦਾ ਥਾਂ ਤਨ ਹੈ। ਤਨ ਤੇਰਾ ਪੇਸ਼ਕਾਰਿਆ, ਪੇਸ਼ਕਾਰਾ ਹੁੰਦਾ ਸਜਾਵਟ, ਬਾਦਸ਼ਾਹਾਂ ਦੇ ਦਰਬਾਰਾਂ ਦੀ ਸਜਾਵਟ। ਪਰ ਸਤਿਗੁਰੂ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਤੇਰਾ ਦਰਬਾਰ ਬੜਾ ਵੱਡਾ, ਸੱਚਾ ਪੇਸ਼ਕਾਰ ਆਏ ਉੱਥੇ, ਸੱਚੀ ਸਜਾਵਟ ਹੈ। ਨਾਨਕ ਤੂੰ, ਤੁਸੀਂ ਗੁਰੂ ਨਾਨਕ ਦੇਵ ਹੋ। ਲਹਿਣਾ ਤੂੰ, ਤੁਸੀਂ ਗੁਰੂ ਅੰਗਦ ਦੇਵ ਹੋ। ਗੁਰ ਅਮਰ ਤੂੰ ਵਿਚਾਰਿਆ, ਇਹ ਵਿਚਾਰਿਆ ਗੁਰੂ ਅਮਰਦਾਸ ਤੁਸੀਂ ਹੀ ਹੋ। ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰੇ। ਕਹਿੰਦੇ ਨੇ ਮਨ ਕਿਤੇ ਟਿਕਣ ਵਿੱਚ ਨਹੀਂ ਸੀ ਆਉਂਦਾ, ਗੁਰੂ ਦੇ ਦੀਦਾਰ ਕੀਤੇ ਮਨ ਟਿਕ ਗਿਆ। ਕਹਿੰਦੇ ਆ ਮਨ ਨਹੀਂ ਟਿਕਦਾ, ਗੁਰੂ ਦੇ ਦਰਸ਼ਨਾਂ ਨਾਲ ਮਨ ਟਿਕ ਗਿਆ। ਭੱਟਾਂ ਨੇ ਜੋ ਸਵਈਏ ਉਚਾਰਨ ਕੀਤੇ ਨੇ, ਗਿਣਤੀ ਵਿੱਚ 123 ਨੇ, ਗੁਰਮਹਿਮਾ ਵਿੱਚ ਨੇ। ਗੁਰੂ ਰਾਮਦਾਸ ਜੀ ਦੀ ਮਹਿਮਾ ਵਿੱਚ 60 ਸਵਈਏ ਨੇ। ਬੜੇ ਸੁੰਦਰ ਬਚਨ ਉਹਨਾਂ ਨੇ ਕਹੇ ਨੇ, ਕਹਿੰਦੇ ਨੇ ਕਬ ਕੱਲ ਠਾਕੁਰ ਹਰਦਾਸ ਤਨੇ, ਤਨਾ ਹੁੰਦਾ ਪੁੱਤਰ। ਹੇ ਕਵੀ ਕੱਲ ਸਹਾਰ, ਠਾਕੁਰ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਜੀ ਨੇ, ਕਬ ਕੱਲ ਠਾਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਾਰੇ ਅਭਰ ਭਰੇ, ਨਾ ਭਰੇ ਜਾਣ ਵਾਲੇ ਸਰੋਵਰ ਭਰ ਦਿੱਤੇ। ਇਹ ਵੀ ਠੀਕ ਹੈ ਕਿ ਉਹਨਾਂ ਸਰੋਵਰ ਖੁਦਵਾਏ, ਪੂਰਨ ਤਾਲ ਖਟਾਇਆ, ਇਹ ਉਹਨਾਂ ਖੁਦਵਾਇਆ, ਪੱਕਾ ਕਰਾਇਆ ਗੁਰੂ ਅਰਜਨ ਦੇਵ ਜੀ ਨੇ। ਪਰ ਕੁਛ ਹੋਰ ਸਰੋਵਰ ਵੀ ਨੇ ਜਿਹੜੇ ਅੱਜ ਤੱਕ ਕਦੀ ਨਹੀਂ ਸਨ ਭਰੇ ਗਏ, ਉਹਨਾਂ ਭਰ ਦਿੱਤੇ। ਉਹ ਕਿਹੜੇ ਸਰੋਵਰ ਭਰੇ? ਇੱਕ ਐਸੀ ਕਥਾ ਹੈ, ਇੱਕ ਯੋਗੀ ਆਇਆ, ਬੜਾ ਕਰਾਮਾਤੀ ਸੀ। ਇੱਕ ਰਾਜੇ ਦੇ ਦੁਆਰੇ ਆਇਆ ਅਤੇ ਕਹਿਣ ਲੱਗਾ, ਰਾਜਨ ਮੈਨੂੰ ਕੁਛ ਦਾਨ ਦੇ। ਕਹਿਣ ਲੱਗਾ, ਮੰਗ ਕੀ ਚਾਹਨਾ? ਕਹਿਣ ਲੱਗਾ, ਮੇਰਾ ਖੱਪਰ ਹੈ ਛੋਟਾ ਜਿਹਾ, ਇਹਨੂੰ ਭਰ ਦੇ। ਕਹਿਣ ਲੱਗਾ, ਕਿਸ ਚੀਜ਼ ਨਾਲ ਭਰਦੇ ਹਾਂ? ਕਹਿਣ ਲੱਗਾ, ਇਹ ਤੇਰੀ ਮਰਜ਼ੀ ਹੈ, ਜਿਸ ਨਾਲ ਮਰਜ਼ੀ ਭਰ ਦੇ, ਮੇਰਾ ਖੱਪਰ ਭਰ ਦੇ। ਕੈਸ਼ੀਅਰ ਨੂੰ ਕਿਹਾ, ਕਹਿਣ ਲੱਗਾ, ਜਾ ਸੋਨੇ ਦੀਆਂ ਮੋਹਰਾਂ ਨਾਲ ਇਸ ਦਾ ਖੱਪਰ ਭਰ ਦੇ। ਕਿੰਨੀਆਂ ਕਿ 200-400 ਪੈ ਜਾਏਗੀ, ਛੋਟਾ ਜਿਹਾ ਖੱਪਰ ਹੈ। ਉਹ ਭਰਨ ਲੱਗਾ ਅਤੇ ਉਸ ਖਜ਼ਾਨਚੀ ਨੇ ਆ ਕੇ ਕਿਹਾ, ਬਾਦਸ਼ਾਹ ਤੇਰੇ ਨਾਲ ਧੋਖਾ ਹੋਇਆ। ਕਹਿਣ ਲੱਗਾ, ਕਿਉਂ, ਕੀ ਹੋਇਆ? ਕਹਿਣ ਲੱਗਾ, ਇਹ ਤਾਂ ਕੋਈ ਨਾਟਕੀ ਚੇਟਕੀ ਬੰਦਾ ਜਾਪਦਾ, ਖਜ਼ਾਨਾ ਵਿਹਲਾ ਹੋ ਗਿਆ, ਉਸਦਾ ਖੱਪਰ ਭਰਨ ਵਿੱਚ ਨਹੀਂ ਆਉਂਦਾ ਪਿਆ। ਜਿੰਨੀਆਂ ਮੋਹਰਾਂ ਸੰਸਾਰੀਆਂ ਮੁੱਕ ਗਈਆਂ, ਤੇਰਾ ਖਜ਼ਾਨਾ ਮੁੱਕ ਗਿਆ, ਉਹ ਖੱਪਰ ਨਹੀਂ ਭਰਦਾ ਪਿਆ। ਬਾਦਸ਼ਾਹ ਆ ਗਿਆ, ਆ ਕੇ ਕਹਿਣ ਲੱਗਾ, ਯੋਗੀ ਮੈਂ ਹਾਰ ਗਿਆ, ਮੈਂ ਅੱਜ ਤੱਕ ਹਾਰਿਆ ਨਹੀਂ ਸਾਂ, ਪਰ ਤੇਰੇ ਅੱਗੇ ਹਾਰ ਗਿਆ। ਮੈਨੂੰ ਪਤਾ ਲੱਗਾ ਤੂੰ ਮੰਗਣ ਨਹੀਂ ਆਇਆ, ਤੂੰ ਮੈਨੂੰ ਨੀਵਾਂ ਵਿਖਾਉਣ ਵਾਸਤੇ ਆਏ ਹੈ। ਖੈਰ ਪਰ ਇੱਕ ਗੱਲ ਮੈਨੂੰ ਹੁਣ ਦੱਸ ਜਾ ਕਿ ਬਣਾਇਆ ਕਿਸ ਚੀਜ਼ ਤੋਂ ਹੈ ਜਿਹੜਾ ਭਰਨ ਵਿੱਚ ਹੀ ਨਹੀਂ ਆਉਂਦਾ। ਇਹ ਖੱਪਰ ਬਣਾਇਆ ਕਾਹਦੇ ਤੋਂ ਹੈ ਜਿਹੜਾ ਭਰਨ ਵਿੱਚ ਨਹੀਂ ਆਉਂਦਾ? ਉਹ ਕਹਿਣ ਲੱਗਾ ਇਹ ਬਣਾਇਆ ਮਨੁੱਖ ਦੇ ਹਿਰਦੇ ਤੋਂ। ਨਾ ਕਦੇ ਅੱਜ ਤੱਕ ਮਨੁੱਖ ਦਾ ਹਿਰਦਾ ਭਰਿਆ ਅਤੇ ਨਾ ਇਹ ਖੱਪਰ ਭਰਨਾ। ਨਾ ਬੰਦੇ ਦਾ ਹਿਰਦਾ ਭਰਿਆ ਨਾ ਇਸਨੇ ਭਰਨਾ। ਇਹ ਤਾਂ ਕਹਾਣੀ ਹੋ ਸਕਦਾ ਕਲਪਿਤ ਹੋਵੇ, ਪਰ ਇਹ ਸੱਚ ਹੈ। ਮਨੁੱਖ ਦਾ ਹਿਰਦਾ ਕਦੀ ਭਰਿਆ? ਸਹਿਸ ਖੱਟੈ ਲੱਖ ਕਉ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੈ ਕਰੈ ਨਹਿ ਤ੍ਰਿਪਤਾਵੈ, ਖਪ ਖਪ ਮਰੈ। ਗੁਰੂ ਰਾਮਦਾਸ ਜੀ ਨੇ ਨਾ ਭਰੇ ਜਾਣ ਵਾਲੇ ਸਰੋਵਰ ਭਰ ਦਿੱਤੇ। ਐਸੇ ਐਸੇ ਸੰਤੋਖੀ ਸਿੱਖ ਪੈਦਾ ਕਰ ਦਿੱਤੇ ਜਿਨ੍ਹਾਂ ਦੇ ਅੰਦਰ ਤ੍ਰਿਪਤੀ ਆ ਗਈ। ਕੁਛ ਨਾਮ ਮੈਂ ਤੁਹਾਡੇ ਸਾਹਮਣੇ ਲੈ ਦਿਆਂ। ਪਹਿਲੀ ਗੱਲ ਇਹ ਕਿ ਸੰਤੋਖ ਕੋਲ ਹੋਵੇਗਾ ਅਤੇ ਕੁਛ ਸੰਤੋਖ ਕਿਸੇ ਨੂੰ ਦੇਵੇਗਾ, ਤ੍ਰਿਪਤੀ ਹੋਵੇਗੀ ਅਤੇ ਤ੍ਰਿਪਤੀ ਦੇਵੇਗਾ। ਜੋ ਆਪਣੇ ਕੋਲ ਹੀ ਨਾ ਹੋਵੇ ਕਿਸੇ ਨੂੰ ਕਿਵੇਂ ਦੇਵਾਂਗੇ? ਤੁਸੀਂ ਕਿਸੇ ਨੂੰ ਰੋਟੀ ਦੇਣੀ ਹੈ, ਪਹਿਲੇ ਰੋਟੀ ਹੱਥ ਵਿੱਚ ਚਾਹੀਦੀ ਹੈ। ਪਾਣੀ ਕਿਸੇ ਨੂੰ ਪਿਲਾਉਣਾ, ਪਾਣੀ ਚਾਹੀਦਾ। ਧਨ ਕਿਸੇ ਨੂੰ ਦੇਣਾ, ਧਨ ਚਾਹੀਦਾ। ਗੁਣ ਕਿਸੇ ਨੂੰ ਦੇਣਾ, ਪਹਿਲੇ ਗੁਣ ਪੱਲੇ ਚਾਹੀਦਾ। ਕਿਸੇ ਨੂੰ ਸੰਤੋਖੀ ਬਣਾਉਣਾ, ਲੋਭੀ ਬੰਦਾ ਕਿਸੇ ਨੂੰ ਸੰਤੋਖ ਦੀ ਗੱਲ ਕਰੇ ਕੌਣ ਸੁਣੇਗਾ? ਸੰਤੋਖ ਪੱਲੇ ਚਾਹੀਦਾ, ਤਾਂ ਸੰਤੋਖ ਦਿੱਤਾ ਜਾ ਸਕਦਾ। ਉਹਨਾਂ ਦੇ ਪੱਲੇ ਸੰਤੋਖ ਸੀ। ਉਹਨਾਂ ਦਾ ਜੀਵਨ ਬਿਰਤਾਂਤ ਪੜ੍ਹ ਕੇ ਵੇਖੋ। ਸੰਨ 1534 ਨੂੰ ਪ੍ਰਕਾਸ਼ ਹੋਇਆ ਚੂਨੀ ਮੰਡੀ ਲਾਹੌਰ ਦੇ ਵਿੱਚ। ਇਤਿਹਾਸਕਾਰ ਐਸਾ ਲਿਖਦੇ ਨੇ, ਕਹਿੰਦੇ ਨੇ ਇੱਕ ਭੈਣ ਔਰ ਇੱਕ ਭਰਾ ਵੀ ਸੀ ਹੋਰ। ਗੁਰੂ ਰਾਮਦਾਸ ਜੀ ਦਾ ਭਰਾ ਵੀ ਸੀ, ਭੈਣ ਵੀ ਸੀ। ਬੰਸਾਵਲੀ ਨਾਮੇ ਵਿੱਚ ਬੜਾ ਸੁੰਦਰ ਲਿਖਿਆ, ਰਾਮਦਾਸ ਹਰਦਿਆਲ ਸੋਢੀ ਦੋਏ ਭਾਈ, ਇੱਕ ਰਾਮਦਾਸੀ ਭੈਣ ਕਹਾਈ। ਭੈਣ ਦਾ ਨਾਮ ਸੀ ਰਾਮਦਾਸੀ, ਇੱਕ ਭਰਾ ਸੀ ਛੋਟਾ, ਉਸਦਾ ਨਾਮ ਸੀ ਹਰਦਿਆਲ। ਜਾਪਦਾ ਇਹ ਬਚਪਨ ਵਿੱਚ ਹੀ ਚੜ੍ਹਾਈ ਕਰ ਗਏ ਨੇ, ਕਿਉਂਕਿ ਇਤਿਹਾਸਕਾਰਾਂ ਨੇ ਫਿਰ ਇਹਨਾਂ ਦਾ ਜ਼ਿਕਰ ਨਹੀਂ ਕੀਤਾ। ਕਿਤੇ ਹੁੰਦੇ ਤਾਂ ਜ਼ਰੂਰ ਜ਼ਿਕਰ ਹੁੰਦਾ, ਭੈਣ ਵੀ ਚੜ੍ਹਾਈ ਕਰ ਗਈ, ਭਰਾ ਵੀ। ਕਾਦਰ ਜਦੋਂ ਇਮਤਿਹਾਨ ਲੈਂਦਾ ਵੱਡਿਆਂ ਦਾ, ਵੱਡੀਆਂ ਜਮਾਤਾਂ ਵਿੱਚ ਪੇਪਰ ਵੀ ਔਖੇ ਹੀ ਆਉਂਦੇ ਨੇ, ਇਮਤਿਹਾਨ ਵੀ ਔਖਾ ਹੀ ਹੈ। ਕੈਸਾ ਇਮਤਿਹਾਨ ਹੈ, ਮੁਸ਼ਕਲਾਂ ਕਿੰਨੀਆਂ ਸਾਹਮਣੇ ਆ ਗਈਆਂ। ਮਾਤਾ ਛੋਟੀ ਉਮਰ ਵਿੱਚ ਚੜ੍ਹਾਈ ਕਰ ਗਏ। ਹੁਣ ਪਿਤਾ ਦਾ ਸਹਾਰਾ ਸੀ, 7 ਸਾਲ ਦੇ ਹੋਏ, ਪਿਤਾ ਵੀ ਚੜ੍ਹਾਈ ਕਰ ਗਏ, ਇਕੱਲੇ ਰਹਿ ਗਏ। ਰਿਸ਼ਤੇਦਾਰਾਂ ਵਿੱਚੋਂ, ਕਰੀਬੀ ਰਿਸ਼ਤੇਦਾਰਾਂ 'ਚੋਂ ਰਹਿ ਗਈ ਇੱਕ ਨਾਨੀ, ਔਰ ਨਾਨਕੇ ਪਿੰਡ ਸਨ ਬਾਸਰ ਕੇ, ਜੋ ਗੁਰੂ ਅਮਰਦਾਸ ਜੀ ਦਾ ਜਨਮ ਅਸਥਾਨ ਹੈ। ਨਾਨੀ ਆਈ, ਆਉਣਾ ਹੀ ਸੀ, ਜਵਾਈ ਚੜ੍ਹਾਈ ਕਰ ਗਏ ਹੈ, ਧੀ ਪਹਿਲੇ ਚੱਲ ਚੁੱਕੀ ਸੀ, ਆਈ। ਕਹਿਣ ਲੱਗੀ ਚੱਲ ਜੇਠਿਆ, ਹੁਣ ਇੱਥੇ ਸਾਡਾ ਕੌਣ ਹੈ ਜਿਸ ਦੇ ਆਸਰੇ ਰਹਿਣਾ ਹੈ? ਆ ਬਾਸਰ ਕੇ ਚੱਲਦੇ ਹਾਂ, ਤੂੰ ਉੱਥੇ ਮੇਰੇ ਪਾਸ ਰਹੋ। ਕਹਿੰਦੇ ਨੇ ਕੈਸਾ ਸਮਾਂ ਹੋਵੇਗਾ, ਨਾਨੀ ਨੇ ਲਿਆ ਤਾਲਾ ਅਤੇ ਉਸ ਘਰ ਨੂੰ ਲਾਇਆ। ਜਦੋਂ ਤਾਲਾ ਲਾਇਆ ਤਾਂ ਕਹਿਣ ਲੱਗੀ, ਲੈ ਹਰਦਾਸ, ਹੁਣ ਤੇਰੇ ਘਰ ਦਾ ਤਾਲਾ ਫਿਰ ਕਦੀ ਭਾਗਾਂ ਨਾਲ ਖੁੱਲ੍ਹੇਗਾ। ਹੁਣ ਤਾਂ ਤਾਲਾ ਵੱਜ ਗਏ ਆ। ਕੋਲ ਖਲੋਤੇ ਸਨ ਬਰਾਦਰੀ ਦੇ ਬੰਦੇ, ਇੱਕ ਨੇ ਵੀ ਨਹੀਂ ਆਖਿਆ ਵੀ ਜੇਠਿਆ ਰਹਿ ਜਾ, ਜਿੱਥੇ ਸਾਡੇ ਬੱਚੇ ਖਾਣਗੇ ਦੋ ਫੁਲਕੇ ਤੂੰ ਵੀ ਖਾ ਲਈ, ਅਸੀਂ ਰੱਖਾਂਗੇ। ਨਹੀਂ, ਕਿਸੇ ਨਹੀਂ। ਕਾਲਮ ਨੇ ਬੜਾ ਸੁੰਦਰ ਕਿਹਾ, ਇਹ ਸਾਹਲ ਕੇ ਤਮਾਸ਼ਾਈ ਹਰ ਡੂਬਣੇ ਵਾਲੇ, ਪਰ ਅਫਸੋਸ ਤੋਂ ਕਰਤੇ ਹੈ ਮਗਰ ਇਮਦਾਦ ਨਹੀਂ ਕਰਤੇ। ਕਹਿੰਦੇ ਨੇ ਡੁੱਬਦੇ ਨੂੰ ਕਹਿ ਦਿੱਤਾ ਬੜਾ ਮਾੜਾ ਹੋਇਆ ਜੀ, ਵਿਚਾਰਾ ਡੁੱਬ ਗਿਆ, ਇਹਦਾ ਕੀ ਫਾਇਦਾ? ਤੂੰ ਬਾਂਹ ਫੜ ਕੇ ਉਸਨੂੰ ਬਾਹਰ ਕੱਢਿਆ, ਉਸਨੂੰ ਬਚਾਇਆ? ਨਹੀਂ, ਅਫਸੋਸ ਕਰਨ ਵਾਲੇ ਬਹੁਤ ਨੇ। इमदाद करने वाला कोई नहीं। अफसोस तो करते हैं मगर इमदाद नहीं करते, एक भी नहीं। सारे कहन इस गरीब का की बनेगा, इस यतीम का की बनेगा। एक पासे कुदरत हस रही है, जिन्हों कह रहे हो यतीम कितों खाएगा, ये नाँ तो सारा जगत खाएगा, जगत इसके दरबार में खलोता होगा। आ गई नानी लै के, बाबा अमरदास जी बार बार मिल गए, उम्र सी उस वेले 7 साल दी। कहन लगे बीबी बहुत चंगा किया जेड़ा तू जेठे नू ले आई है, प्यार किया, सिर ते हथ रखिया, चुक के गल नाल ला लिया। कह लगी जे हुण हथ सिर ते रखिया ते रखी रखना। कह लगे इस ते सिर उत्ते अकाल पुरख दा हथ होवेगा। उन्हां दिनां च ही बाबा अमरदास जी उत्ते खंडूर आ गए, इत्थे आ के सेवा करदे सन। रह गए जेठा जी कल्ले, नानी ने छोटी जी परात दे दी, कुंगड़ियां बाल के दे दित्तियां, जा शाबा ला। हुण सौदा वेचन वास्ते भी कोई थां कोई अड्डा तो चाहीदा, कोई चार बंदे लंघदे होण, दुनिया होवे समान विकदा। बासर के छोटा जिहा पिंड, कदी कोई राही आ जांदा है, कोई रुख थले कोई मुसाफर हुंदा है, आउंदा जांदा, कोई थोड़ियां कुंगड़ियां खरीद लैंदा। एक वारी तो ऐसा होया, एक साधु आ गए, उन्हें आके कह दिता, बालके मैं बहुत भुखा, कुछ मैनू दे। बुक भर के देन लगे, कहन लगा नहीं, मेरा पेट बहुत वड्डा है, बुक तेरी छोटी है, इन्ने नाल नहीं चलना। कहन लगे फिर कर कोई भांडा, जिन्नी परात सी सारी उह लद दित्ती। कहन लगे लै जा घर आए। नानी कहेगा सौदा छेती विक गया, खुश हो। कहन लगे फटाफट सौदा अज विक गया, क्योंकि गा के कोई आ गया सी रब दे नां ते, अज दी वटक रब दे लेखे। ओ भुखा सी, इधर रब दा दिता है सी, मैं दे आया। नानी दे अथरू निकल गए। सुभाविक एक बचन रसना ते आया, कहन लगी परमात्मा मन ते इसनू ऐसा दे दिता ही कि जो है सब कुछ ही वंड दे वे, ते इसदे हत्थां विच कख भी नहीं दिता। कुछ हत्थां विच भी देना सी, जे वंडन वाला मन दिता हत्थां विच भी देना सी। नानी ते मूँह अगे हथ कर दिता, कहन लगे ना नानी रब ते गिला ना कर, उसने हथ दे दिते ने, सब कुछ ही दे दिता है। ना मैं किसी कोलों कुछ मंग के आया ते ना चुरा के आया, किरत करांगा। कमाउण लई हथ उसने दो दिते ने, खाण लई मूँह एक दिता, घाट कोई नहीं रहिंदी। किरत उन्होंने कीती, किरत करदे करदे हुण 5 साल बतीत हो गए, 12 साल की उम्र हो गई। इधर सतगुरु अमरदास पातशाह गुरियाई गद्दी ते बैठ गए, हुक्म हो गया गोइंदवाल जाओ, गोइंदवाल वसाओ। गोइंदवाल गोबिंदपुरी सम जल्यन तीर बिपास बनायो, गयो दुख दूर बरखन को सो गुरुमुख देख गुरु सुख पायो। गोइंदवाल दियां रौनकां बन गईयां, सतगुरां जिथे परिवार अपने सद लै, जेठे नूं भी बुला लिया, तू भी आ जा। 6 साल कठन घालना होर घाली, उम्र हो गई 18 साल दी। 4 महान बख्शां मेहरां गुरु अमरदास जी ने गुरु रामदास ते कीतियां। पहली सिक्खी दे दित्ती, सिक्खी सानू मिल गई है मुफ्त विच, ते सानू इस दी कदर कोई नहीं। असल विच जिन्हां नूं कुछ मुफ्त मिल जाए ना कदर भी नहीं पैंदी। सिक्खी दा पता सी भाई दया सिंह नूं किवें मिली, सिक्खी दा पुछ के वेखो भाई मतीदास नूं किवें मिली, सिक्खी दा पुछ के वेखो भाई तारू सिंह नूं जिन्हां खोपरी उतरवाई। सिक्खी वास्ते कोई तत्तियां लोहां ते बैठा है, ये सिक्खी वास्ते किसे बंद बंद कटवाया है, ये सिक्खी वास्ते किसे ने तन मन धन अर्पण कीता है। सिक्खी दी दात कोई ममूली दात नहीं, जिसनों सिक्खी मिल गई उसनों ते सब कुछ मिल गया। ਪਹਿਲੀ ਮਹਾਨ ਬਖਸ਼ਿਸ਼ ਸਿੱਖੀ ਦੀ ਦਾਤ, ਕਹਿ ਦਿੱਤਾ ਤੂੰ ਮੇਰਾ ਸਿੱਖ ਹੈ। ਗੁਰੂ ਜਿਸ ਨੂੰ ਕਹਿ ਦੇਵੇ ਨਾ ਤੂੰ ਮੇਰਾ ਸਿੱਖ ਹੈ, ਯਕੀਨ ਜਾਣਨਾ ਉਹ ਪੁੱਤਰਾਂ ਨਾਲੋਂ ਵੀ ਉੱਪਰ ਹੈ। ਗੁਰੂ ਜਿਸ ਨੂੰ ਕਹਿ ਰਿਹਾ ਤੂੰ ਮੇਰਾ ਸਿੱਖ ਹੈ, ਉਹ ਕਹਿ ਰਿਹਾ ਤੂੰ ਮੇਰੇ ਭਰਾਵਾਂ ਨਾਲੋਂ ਵੀ ਮੇਰੇ ਨਜ਼ਦੀਕ ਹੈ, ਤੂੰ ਪੁੱਤਰਾਂ ਨਾਲੋਂ ਵੀ ਨੇੜੇ ਹੈ, ਤੂੰ ਰਿਸ਼ਤੇਦਾਰਾਂ ਨਾਲੋਂ ਵੀ ਨੇੜੇ ਹੈ, ਤੂੰ ਸਭ ਤੋਂ ਨੇੜੇ ਹੈ। ਇੱਕ ਵਾਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਹਜ਼ੂਰੀ 'ਚ ਦੋ ਭੱਲੇ ਖੱਤਰੀ ਆ ਗਏ। ਬੜੇ ਹੰਕਾਰੀ ਸਨ, ਮਾਲਦਾਰ ਸਨ, ਆ ਕੇ ਆਉਂਦਿਆਂ ਹੀ ਹੱਸ ਕੇ ਜਿਵੇਂ ਕਿਸੇ ਮਿੱਤਰ ਨੂੰ ਰਿਸ਼ਤੇਦਾਰ ਨੂੰ ਬੁਲਾਈ ਦੇ ਕਹਿਣ ਲੱਗੇ, ਵਾਹ ਵਾਹ ਵਾਹ, ਕੱਲ੍ਹ ਤਾਂ ਤੁਸੀਂ ਵੀ ਸਾਡੇ ਨਾਲ ਫੇਰੀਆਂ ਹੀ ਲਾਉਂਦੇ ਸੋ, ਅੱਜ ਭਾਈ ਬੜਾ ਠਾਠਾ ਬਾਗਾ ਬਣ ਗਿਆ ਤੁਹਾਡਾ, ਬਾਕੀ ਤੁਹਾਨੂੰ ਯਾਦ ਹੋਵੇਗਾ ਤੁਸੀਂ ਅਤੇ ਅਸੀਂ ਇੱਕ ਹੀ ਹਾਂ। ਗੁਰੂ ਅਮਰਦਾਸ ਨੂੰ ਕਹਿੰਦੇ ਨੇ ਅਸੀਂ ਤੁਸੀਂ ਇੱਕ ਹੀ ਹਾਂ। ਕਹਿਣ ਲੱਗੇ ਅੱਛਾ ਇੱਕ ਅਸੀਂ ਕਿਵੇਂ ਹੋਏ ਭਾਈ, ਜਰਾ ਸਮਝਾਓ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜਾ ਸੁੰਦਰ ਲਿਖਿਆ ਹੈ, ਕਹਿਣ ਲੱਗੇ ਉਰ ਹੰਕਾਰੀ ਉਰ ਹਿਰਦਾ, ਹਿਰਦੇ 'ਚ ਹੰਕਾਰ ਸੀ, ਉਰ ਹੰਕਾਰੀ ਗਿਰਾ ਉਚਾਰੀ ਏਕਾ ਜਾਤ ਹਮਾਰ ਤੁਮਾਰੀ। ਅਸੀਂ ਇੱਕ ਇਸ ਲਈ ਹਾਂ ਕਿ ਤੁਹਾਡੀ ਸਾਡੀ ਜਾਤ ਇੱਕ ਹੈ, ਤੁਸੀਂ ਵੀ ਭੱਲੇ ਖੱਤਰੀ ਅਸੀਂ ਵੀ ਭੱਲੇ। ਵੈਸੇ ਕੁਛ ਨਾ ਕੁਛ ਸਾਨੂੰ ਸੰਬੰਧ ਚਾਹੀਦਾ ਏਕਾ ਬਣਾਉਣ ਲਈ। ਮੈਂ ਵਿਦੇਸ਼ਾਂ 'ਚ ਵੇਖਿਆ ਸੱਜਣ ਜਿਹੜੇ ਨੇ ਗੁਰਮਤਿ ਦੇ ਰੰਗ ਰੰਗੇ, ਉਹ ਤਾਂ ਨਹੀਂ ਐਸਾ ਕਰਦੇ, ਪਰ ਆਮ ਜਿਨ੍ਹਾਂ ਨੂੰ ਪਤਾ ਨਹੀਂ ਗਿਆਨੀ ਜੀ ਕਿਹੜਾ ਇਲਾਕਾ ਹੈ, ਜੇ ਤਾਂ ਦੱਸ ਦਿੱਤਾ ਨਾ ਜਲੰਧਰ, ਅੱਛਾ ਚਲੋ ਚੰਗਾ, ਕਿਉਂਕਿ ਉਹ ਹੋਵੇਗਾ ਫਿਰੋਜ਼ਪੁਰ ਦਾ, ਮਾਲਵੇ ਦਾ, ਠੀਕ ਹੈ। ਪਰ ਜੇ ਜਲੰਧਰ ਦਾ ਹੀ ਹੋਵੇ, ਲਓ ਅਸੀਂ ਤਾਂ ਆਪੇ ਇੱਕ ਇਲਾਕੇ ਦੇ ਹੋਏ, ਤੁਸੀਂ ਵੀ ਜਲੰਧਰ ਦੇ ਅਤੇ ਅਸੀਂ ਵੀ ਜਲੰਧਰ ਦੇ। ਮੈਂ ਕਿਹਾ ਜਲੰਧਰ ਅੱਗੇ ਜਾਂਦਾ ਜੇ ਕਿਤੇ ਜਾਤ ਇੱਕ ਹੋ ਜਾਏ, ਹਾਲਾਂ ਗੁਰਮਤਿ ਨੇ ਬਿਲਕੁਲ ਨਹੀਂ ਮੰਨੀ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਜੇ ਤਾਂ ਇਸ ਨਾਤੇ ਤੁਸੀਂ ਕਹਿੰਦੇ ਹੋ ਅਸੀਂ ਇੱਕ ਹਾਂ ਤਾਂ ਤੁਸੀਂ ਮੇਰੇ ਕੁਛ ਨਹੀਂ ਲੱਗਦੇ। ਬੜੇ ਨਿਰਾਸ਼ ਹੋਏ, ਕਹਿਣ ਲੱਗੇ ਕਿਉਂ? ਕਹਿਣ ਲੱਗੇ ਗੁਰ ਕੀ ਜਾਤ ਪਾਤ ਨੇ ਕੋਈ, ਜੇ ਅੰਮ੍ਰਿਤ ਪਾਣ ਕਰਕੇ ਵੀ ਅੱਜ ਸਿੱਖ ਦੀ ਜਾਤ ਪਾਤ ਉਹ ਹੋਈ ਹੈ ਨਾ, ਫਿਰ ਇਹਨੇ ਅੰਮ੍ਰਿਤ ਕੋਈ ਨਹੀਂ ਛਕਿਆ, ਇਹ ਭੁਲੇਖੇ ਵਿੱਚ ਹੀ ਹੈ। ਅੰਮ੍ਰਿਤ ਪਾਣ ਕੀਤਾ ਹੁੰਦਾ ਗੁਰੂ ਨੇ ਤਾਂ ਮੁਕਾ ਦਿੱਤੀ ਸੀ, ਅਤੇ ਜੇ ਕਾਇਮ ਰੱਖੀ ਹੈ ਫਿਰ ਅਜੇ ਤੱਕ ਉੱਥੇ ਦੀ ਉੱਥੇ ਹੀ ਗੱਲ ਹੈ। ਬਾਣੀ ਤਾਂ ਕਹਿ ਰਹੀ ਹੈ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ 'ਤੇ ਚੱਲਣੇ ਬਹੁਤ ਵਿਕਾਰ ਆ। ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਓ ਨਵੇਂ, ਜਿਨ ਕੀ ਲਿਖ ਹੈ ਪਤ ਪਵੇ ਚੰਗੇ ਸਹੀ ਕਿਹੇ। ਕਹਿਣ ਲੱਗੇ ਜੀ ਫਿਰ ਤੁਹਾਡੇ ਨਾਲ ਰਿਸ਼ਤਾ ਬਣਾਉਣ ਲਈ ਕੀ ਚਾਹੀਦਾ? ਕਹਿਣ ਲੱਗੇ ਸੁਣੋ ਮੈਂ ਦੱਸਣਾ, ਸੋ ਸਿੱਖ ਸਖਾ ਬੰਦਪ ਹੈ ਭਾਈ, ਮੇਰਾ ਸਿੱਖ ਉਹ ਹੈ, ਪੁੱਤਰ ਉਹ ਹੈ, ਰਿਸ਼ਤੇਦਾਰ ਉਹ ਹੈ, ਭਰਾ ਉਹ ਹੈ, ਕੌਣ? ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਪਾਣੇ ਵਿੱਚ ਆਵੇ, ਮੇਰੇ ਨਾਲ ਪਾਣੇ ਦਾ ਰਿਸ਼ਤਾ ਬਣਾਓ, ਜਿਹੜਾ ਪਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਜਿਹੜਾ ਆਪਣੀ ਮਰਜ਼ੀ ਅਨੁਸਾਰ ਚੱਲੇ ਭਾਵੇਂ ਭੱਲਾ ਹੋਵੇ ਕੋਈ ਹੋਵੇ, ਮੇਰਾ ਕੁਛ ਨਹੀਂ ਲੱਗਦਾ। ਗੁਰ ਕੀ ਜਾਤ ਪਾਤ ਨੇ ਕੋਈ, ਫਿਰ ਸਿੱਖੀ ਦੀ ਦਾਤ ਸਭ ਤੋਂ ਮਹਾਨ ਹੈ, ਹੋਰ ਸਰਵਣ ਕਰੋ। ਸਿੱਖ ਸਮਾਨ ਅਵਰ ਨਹੀਂ ਨਾਤਾ, ਸਿੱਖ ਵਰਗਾ ਅਤੇ ਗੁਰੂ ਵਰਗਾ ਹੋਰ ਸੰਸਾਰ 'ਤੇ ਕੋਈ ਰਿਸ਼ਤਾ ਨਹੀਂ। ਸਿੱਖ ਸਿੱਖ ਦਾ ਜੋ ਸੰਗਤ ਦਾ ਨਾਤਾ ਹੈ, ਭਾਈ ਗੁਰਦਾਸ ਜੀ ਨੇ ਤਾਂ ਖੋਲ੍ਹ ਕੇ ਲਿਖੇ ਹੈ, ਉਹ ਕਹਿੰਦੇ ਨੇ ਜਿੰਨੇ ਰਿਸ਼ਤੇ ਨੇ ਨਾ ਉਹਨਾਂ ਗਿਣ ਦਿੱਤੇ ਨੇ, ਉਹ ਕਹਿੰਦੇ ਨੇ ਨਾਨਕਾ ਪਰਿਵਾਰ ਹੈ, ਦਾਦਕਾ ਪਰਿਵਾਰ ਹੈ, ਸਹੁਰਾ ਪਰਿਵਾਰ ਹੈ, ਰਿਸ਼ਤੇਦਾਰੀਆਂ ਇਹ ਨੇ ਨਾ। ਪੁੱਛੋ ਰਿਸ਼ਤੇਦਾਰ ਜੀ ਕਿਸ ਪਾਸਿਓਂ, ਦਾਦਕਿਆਂ ਵੱਲੋਂ, ਜਾਂ ਕਹਿੰਦੇ ਹਾਂ ਨਾਨਕਿਆਂ ਵੱਲੋਂ, ਜਾਂ ਸਹੁਰਿਆਂ ਵੱਲੋਂ, ਇਹ ਪਰਿਵਾਰ ਨੇ। ਉਹ ਕਹਿੰਦੇ ਨੇ ਨਾਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਪ੍ਰਾਤਾ ਹੈ। ਉਹ ਕਹਿੰਦੇ ਨੇ ਨਾਹੀਂ ਦਦ ਸਾਰ ਪਿਤਾ ਪਿਤਾਮਾ, ਪਿਤਾ ਦਾ ਵੀ ਨਾਤਾ ਐਸਾ ਨਹੀਂ, ਦਾਦੇ ਦਾ ਵੀ ਨਹੀਂ, ਸੱਜਣ ਕੁਟੰਬ ਸੁੱਤ ਬਾਂਧਵ ਨਾ ਪ੍ਰਾਤਾ ਹੈ, ਨਾਹੀ ਨਨ ਸਾਰ ਮਾਤਾ ਪਰ ਮਾਤ ਬਿਰਧ ਮਾਤਾ ਮਾਮੀ ਮਾਮਾ ਮੌਸੀ ਮੌਸਾ ਬਿਬਦ ਬਖਿਆਤਾ ਹੈ। ਇਹ ਹੁਣ ਨਾਨਕਾ ਪਰਿਵਾਰ ਗਿਣ ਦਿੱਤਾ। ਅਰੇ ਨਾਹੀ ਸਸੁਰਾਰ ਸਹੁਰਾ ਪਰਿਵਾਰ, ਸਾਸ ਸਸਰਾ ਉਹ ਸਾਰੋ ਸਾਰੀ, ਸੱਸ ਸਹੁਰਾ ਸਾਲੀ ਸਾਲੇ। ਨਾਹੀ ਵਿਰਤੀ ਸਰ ਨਾ ਜਾਚਕ ਨਾ ਦਾਤਾ ਹੈ, ਨਾ ਪਰੋਤ ਨਾ ਜਾਚਕ ਨਾ ਮੰਗਤਾ, ਕਿਸੇ ਦਾ ਐਸਾ ਨਾਤਾ ਨਹੀਂ। ਅਸਨ ਬਸਨ ਧਨ ਧਾਮ ਕਹੂੰ ਮੈਂ ਨਾ ਦੇਖਿਓ, ਜੈਸੋ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ। ਸਭ ਤੋਂ ਵੱਡਾ ਨਾਤਾ ਸਾਧ ਸੰਗਤ ਦਾ, ਇਹ ਸੰਗਤੀ ਨਾਤੇ ਨੂੰ ਉੱਚਾ ਕਿਹਾ। ਅਸਲ ਵਿੱਚ ਰਿਸ਼ਤੇਦਾਰੀ ਉਹਨਾਂ ਬਾਅਦ ਵਿੱਚ ਜੋੜੀ ਹੈ, ਪਹਿਲੇ ਸਿੱਖੀ ਦਾ ਨਾਤਾ ਬਣਾਇਆ। ਸਿੱਖੀ ਦੀ ਦਾਤ ਝੋਲੀ ਵਿੱਚ ਪਾ ਦਿੱਤੀ, ਤੂੰ ਮੇਰਾ ਸਿੱਖ ਹੈ। ਦੂਸਰੀ ਦਾਤ ਫਿਰ ਦਿੱਤੀ, ਜਿੱਥੇ ਤੂੰ ਮੇਰਾ ਸਿੱਖ ਹੈ ਮੇਰਾ ਦਾਮਾਦ ਹੈ। ਬੀਬੀ ਪਾਨੀ ਵਾਸਤੇ ਰਿਸ਼ਤਾ ਵੇਖਣਾ ਸੀ, ਵੇਖਿਆ ਫਿਰ ਉਹ ਹੀ ਜਿਹੜਾ ਇੰਨੇ ਚਿਹਰ ਤੋਂ 11 ਸਾਲ ਤੋਂ ਨਜ਼ਰ ਵਿੱਚ ਸੀ। 7 ਸਾਲ ਦੇ ਸਨ ਜਦੋਂ ਆ ਗਏ, 5 ਸਾਲ ਬਸਰ ਕੇ ਰਹਿ ਜੋ ਜਨਮ ਅਸਥਾਨ ਹੈ, 6 ਸਾਲ ਫਿਰ ਨਜ਼ਰ ਵਿੱਚ ਰਹੇ, 18 ਸਾਲ ਦੀ ਉਮਰ ਹੋ ਗਈ, ਸ਼ਾਦੀ ਕਰ ਦਿੱਤੀ ਆਪਣੀ ਬੱਚੀ ਨਾਲ। ਹੁਣ ਲੋਕਾਂ ਨੇ ਪੁਰਾਣੀ ਡੈਰੀ ਖੋਲ੍ਹੀ, ਗੱਲਾਂ ਕਰਨ ਦੀ ਜਿਨ੍ਹਾਂ ਦੀ ਆਦਤ ਹੈ। ਇਹ ਗੱਲਾਂ ਉਦੋਂ ਹੀ ਚੱਲੀਆਂ, ਘੂਣੀਆਂ ਵੇਚਣ ਵਾਲੇ ਨਾਲ ਲੜਕੀ ਦੀ ਸ਼ਾਦੀ ਕਰ ਦਿੱਤੀ। ਮੈਨੂੰ ਦੱਸਦੇ, ਮੈਂ ਇੱਥੇ ਕਰਵਾ ਦਿੰਦਾ, ਉੱਥੇ ਕਰਵਾ ਦਿੰਦਾ। ਕਹਿਣ ਲੱਗੇ, ਸੁਣੋ ਭਾਈ, ਤੁਸੀਂ ਵੇਖਦੇ ਹੋ ਬਾਹਰ ਕੱਪੜੇ, ਤੁਸੀਂ ਵੇਖਦੇ ਹੋ ਘਰ, ਤੁਸੀਂ ਵੇਖਦੇ ਹੋ ਮਾਲ, ਮੈਂ ਵੇਖੀ ਹੈ ਆਤਮਾ। ਇਹ ਵੇਖਣਾ, ਜਿੰਨੀ ਚੰਗੀ ਆਤਮਾ ਮੈਂ ਵੇਖੀ ਹੈ, ਐਸੀ ਆਤਮਾ ਹੋਰ ਲੱਭਣੀ ਬੜੀ ਮੁਸ਼ਕਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਗਤ ਵਿੱਚ ਇੱਕ ਵਾਰੀ ਬਚਨ ਕਿਹਾ ਸੀ। ਕਹਿਣ ਲੱਗੇ, ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਬਣ ਖਲੋਇਆ। ਕੋਈ ਵੀ ਸਿੱਖ ਗੁਰੂ ਅੰਗਦ ਦੇਵ ਜੈਸਾ ਨਹੀਂ ਹੋਇਆ। ਸਿੱਖ ਨਹੀਂ ਕੋਈ ਅੰਗਦ ਜਿਹਾ ਹੋਇਆ, ਸੇਵਕ ਨਹੀਂ ਕੋਈ ਗੁਰੂ ਅਮਰਦਾਸ ਜਿਹਾ ਬਣ ਖਲੋਇਆ। ਕਹਿਣ ਲੱਗੇ, ਸਾਕ ਨਹੀਂ ਕੋਈ ਰਾਮਦਾਸ ਜੈਸਾ, ਪੁੱਤ ਨਹੀਂ ਕੋਈ ਅਰਜਨ ਵੈਸਾ। ਰਿਸ਼ਤੇਦਾਰ ਦਾ ਮਾਤ ਗੁਰੂ ਰਾਮਦਾਸ ਵਰਗਾ ਲੱਭਣਾ ਬੜਾ ਮੁਸ਼ਕਲ ਹੈ। ਅੱਜ ਕੁਛ ਸਿਆਣੇ ਵੇਖੇ ਹੈ, ਸੁਧਾਰ ਲਹਿਰ ਵਾਲੇ, ਮੈਂ ਇੱਕ ਥਾਂ ਵੇਖਿਆ ਬੱਚੀਆਂ ਨੂੰ ਇਕੱਠੀਆਂ ਕਰਕੇ ਸਿੱਖਿਆ ਦੇਣ ਪਏ, ਬੇਟਾ ਸਮਾਜ ਸੁਧਾਰ ਕਰਨਾ, ਤੁਸੀਂ ਦਾਜ ਨਹੀਂ ਲੈਣਾ। ਮੈਂ ਉਹਨਾਂ ਨੂੰ ਕਿਹਾ, ਤੁਹਾਡਾ ਦਿਮਾਗ ਖਰਾਬ ਜਾਪਦਾ, ਇਹ ਬੱਚੀਆਂ ਨੂੰ ਸਿੱਖਿਆ ਦਿੰਦੇ ਹੋ, ਬੱਚੇ ਇਕੱਠੇ ਕਰੋ, ਉਹਨਾਂ ਨੂੰ ਆਖੋ ਕਿ ਦਾਜ ਨਹੀਂ। ਇਹਨਾਂ ਨਿਮਾਣੀਆਂ ਦੀ ਕਿਹੜੀ ਗੱਲ ਕਰਦੇ ਹੋ, ਦਾਜ ਤਾਂ ਮੰਗਦੇ ਨੇ ਲੜਕਿਆਂ ਵਾਲੇ, ਉਹਨਾਂ ਨੂੰ ਆਖੋ ਦਾਜ ਨਹੀਂ ਲੈਣਾ। ਗੁਰੂ ਰਾਮਦਾਸ ਨੂੰ ਪੁੱਛਿਆ ਗਿਆ, ਦੱਸੋ ਕੀ ਦਾਜ ਦੇਈਏ? ਕਹਿਣ ਲੱਗੇ, ਦਿਓ ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਜੇ ਮੈਨੂੰ ਦੇਣਾ ਹੀ ਹੈ ਤਾਂ ਦਿਓ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਸੱਚ ਇਹ ਹੈ, ਅੱਜ ਤਾਂ ਇੱਥੇ ਤੱਕ ਗੱਲ ਜਾ ਪਹੁੰਚੀ। ਮੇਰਾ ਖਿਆਲ ਹੈ ਕਿ ਬੱਚੀ ਵਾਲਾ ਘਰ ਵੇਚ ਕੇ ਵੀ ਨਾ, ਆਪਣਾ ਆਪਾ ਵੀ ਵੇਚ ਕੇ ਦੇ ਦੇਵੇ, ਲੈਣ ਵਾਲੇ ਤਿਆਰ ਨੇ। ਜਿਨ੍ਹਾਂ ਦੇ ਘਰ ਸਾਈਕਲ ਖੜ੍ਹੀ ਕਰਨ ਲਈ ਵੀ ਤਿਆਰ ਥਾਂ ਨਹੀਂ ਨਾ, ਉਹ ਵੀ ਪੁੱਛਦੇ ਨੇ ਜੀ ਕਿਹੜੀ ਗੱਡੀ ਦਿਓਗੇ, ਬੱਚੀਆਂ ਵਾਲੇ ਕਰਨਗੇ ਕੀ? ਮੈਂ ਸਮਝਦਾ ਸ਼ਾਇਦ ਹੀ ਪਿੱਛੇ ਜੇ ਕਈਆਂ ਨੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਾਰਨ ਇਹੋ ਹੀ ਸੀ ਵੱਡਾ। ਜੇ ਦੁਰਦਸ਼ਾ ਸਮਾਜ ਦੀ ਇਹੋ ਰਹੀ, ਬੜੀ ਬੁਰੀ ਹਾਲਤ ਹੋਵੇਗੀ। ਘੱਟੋ ਘੱਟ ਸਾਡਾ ਘਰ, ਗੁਰੂ ਕੇ ਸਿੱਖ ਇਸ ਬਿਮਾਰੀ ਤੋਂ ਬਚ ਜਾਣ। ਪਰ ਇਹ ਲੜਕਿਆਂ ਵਾਲੇ ਉਪਰਾਲਾ ਕਰਨਗੇ ਤਾਂ ਲੜਕੀਆਂ ਦੀ ਗੱਲ ਨਹੀਂ, ਇਹ ਤਾਂ ਨਿਮਾਣੀਆਂ ਚਿੜੀਆਂ ਵਿਚਾਰੀਆਂ ਜਿੱਧਰ ਤੋਰੀਆਂ ਤੋੜ ਦਿੱਤੀਆਂ, ਜੋ ਦਿੱਤਾ ਲੈ ਗਈਆਂ। ਨਹੀਂ, ਬੱਚਿਆਂ ਵਾਲੇ, ਸਾਕ ਨਹੀਂ ਗੁਰੂ ਗੁਰੂ ਰਾਮਦਾਸ ਜੈਸਾ, ਗੁਰੂ ਰਾਮਦਾਸ ਵਰਗਾ ਰਿਸ਼ਤੇਦਾਰ ਕਿੱਥੇ ਲੱਭਣਾ। ਇੱਕ ਹੋਰ ਬਖਸ਼ਿਸ਼ ਕੀਤੀ ਇਹਨਾਂ ਨੇ, ਜਿਸ ਵੇਲੇ ਉਮਰ ਹੋ ਗਈ 40 ਸਾਲ ਦੀ, 40 ਸਾਲ ਦੀ ਉਮਰ ਵਿੱਚ ਗੁਰਿਆਈ ਗੱਦੀ ਬਖਸ਼ਿਸ਼ ਹੋਈ ਹੈ। ਪਹਿਲੇ ਸੇਵਾ ਕਰਦੇ ਰਹੇ, 18 ਸਾਲ ਦੀ ਉਮਰ ਵਿੱਚ ਸ਼ਾਦੀ ਹੋ ਗਈ। ਉਸ ਤੋਂ ਬਾਅਦ 22 ਸਾਲ ਦਾ ਹੋਰ ਅਰਸਾ ਹੈ ਜਿਹੜਾ ਉਹਨਾਂ ਸੇਵਾ ਕੀਤੀ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਉੱਤੋਂ ਪੌੜੀਆਂ ਉਤਰਦੇ ਆਉਂਦੇ ਨੇ ਚੁਬਾਰੇ ਦੀਆਂ, ਥੱਲੇ ਨੂੰਹ ਉਹਨਾਂ ਦੀ ਅਤੇ ਬੇਟੀ ਬੀਬੀ ਭਾਨੀ ਅਤੇ ਬਾਬਾ ਮੋਹਰੀ ਜੀ ਦੇ ਘਰੋਂ ਦੋਵੇਂ ਬੈਠੀਆਂ ਨੇ। ਉੱਠੀਆਂ, ਗੁਰਦੇਵ ਪਿਤਾ ਦਾ ਸਤਿਕਾਰ ਕੀਤਾ, ਬੜਾ ਆਦਰ ਕਰਦੀਆਂ ਸਨ। ਕਹਿਣ ਲੱਗੇ, ਭਾਨੀਏ, ਕੋਈ ਬਾਪ ਬੱਚੀ ਨੂੰ ਐਸੀ ਖਬਰ ਸੁਣਾਉਂਦਾ ਨਹੀਂ, ਪਰ ਜੋ ਮੈਨੂੰ ਦਿਸਿਆ ਉਹ ਮੈਂ ਹੁਣ ਕਹਿਣਾ। ਹਾਂ ਦੱਸੋ ਪਿਤਾ ਜੀ। ਰਾਮਦਾਸ ਅਬ ਤਨ ਪਰ ਹਰੈ ਕਹੋ ਪੁੱਤਰੀ ਤਬ ਕਿਆ ਤੂੰ ਕਰੈ। ਸੱਚ ਦੱਸੀ, ਜੇ ਰਾਮਦਾਸ ਅੱਜ ਹੀ ਸਰੀਰ ਛੱਡ ਜਾਣ ਤਾਂ ਤੂੰ ਕੀ ਕਰੇ? ਕਿਹੜਾ ਬਾਪ ਧੀ ਨੂੰ ਇੰਨੀ ਗੱਲ ਕਹਿੰਦਾ? ਕਹਿਣ ਲੱਗੇ, ਰਾਮਦਾਸ ਦੀ ਉਮਰਾਂ ਪੂਰੀ ਅੱਜ ਹੋ ਗਈ, ਅੱਜ ਉਮਰਾਂ ਮੁੱਕ ਗਈ ਹੈ, ਕੀ ਕਰੇਗੀ? ਕਹਿਣ ਲੱਗੀ, ਚੰਗਾ ਕੀਤਾ ਜੇ। ਭਾਣਾ ਮੰਨਣ ਲਈ, ਰਜ਼ਾ ਮੰਨਣ ਲਈ ਮਨ ਤਿਆਰ ਕਰਨ ਦਾ ਸਮਾਂ ਮਿਲ ਗਿਆ, ਮੈਂ ਰਜ਼ਾ 'ਚ ਰਹਾਂਗੀ, ਭਾਣੇ ਵਿੱਚ ਰਹਾਂਗੀ, ਔਰ ਬਚਨ ਸੱਤ ਹੈ, ਤੁਹਾਨੂੰ ਪਤਾ ਹੈ ਅੱਜ ਪਤੀ ਨੇ ਚੜ੍ਹਾਈ ਕਰ ਜਾਣੀ ਹੈ, ਮੈਂ ਰਜ਼ਾ 'ਚ ਰਹਾਂਗੀ। ਕਹਿਣ ਲੱਗੇ, ਅੱਛਾ, ਰਜ਼ਾ ਵਿੱਚ ਰਹਿਣ ਵਾਲੀਏ, ਅਕਾਲ ਪੁਰਖ ਦੀ ਤੇਰੇ 'ਤੇ ਬੜੀ ਬਖਸ਼ਿਸ਼ ਹੋਈ ਹੈ, ਹੋਰ ਹੋ ਰਹੀ ਹੈ, ਕਿਹੜੀ? ਕਹਿਣ ਲੱਗੇ, ਲੈ, ਮੇਰੀ ਉਮਰ ਰਹਿੰਦੀ ਹੈ 6 ਸਾਲ 11 ਮਹੀਨੇ 17 ਦਿਨ ਬਾਕੀ, ਅਸੀਂ ਚੜ੍ਹਾਈ ਕਰ ਜਾਂਦੇ ਹਾਂ, ਸਰੀਰ ਚੋਲਾ ਛੱਡ ਦਿੰਦੇ ਹਾਂ, ਬਾਕੀ ਉਮਰਾਂ ਰਾਮਦਾਸ ਹੰਡਾਉਣਗੇ, ਇਹ ਉਮਰਾਂ ਮੈਂ ਦੇਣਾ, ਇਹ ਉਮਰਾਂ ਬਖਸ਼ਿਸ਼ ਕਰ ਦਿੱਤੀ, ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ ਹੀ ਬਾਕੀ ਸੰਸਾਰ 'ਤੇ ਗੁਰੂ ਰਾਮਦਾਸ ਜੀ ਰਹੇ ਨੇ। ਪਰਿਵਾਰ ਸਾਰੇ ਨੂੰ ਬੁਲਵਾ ਲਿਆ, ਸਤਿਗੁਰ ਬਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪਹਿਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੈ। ਸਤਿਗੁਰੂ ਪ੍ਰਤੱਖ ਹੁੰਦੇ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧ ਪੁੱਤ ਭਾਈ ਰਾਮਦਾਸੇ ਪੈਰੀ ਪਾਇਆ। ਆਪ ਮੱਥਾ ਟੇਕੇ, ਸਹੁਰਾ ਜਵਾਈ ਨੂੰ ਮੱਥਾ ਨਹੀਂ ਟੇਕਦਾ, ਇੱਥੇ ਤਾਂ ਗੁਰੂ ਨੂੰ ਮੱਥਾ ਟੇਕਿਆ, ਜੋਤ ਉੱਥੇ ਜਾ ਟੇਕੇ, ਮੱਥਾ ਟੇਕਿਆ, ਤਖ਼ਤ 'ਤੇ ਬਿਠਾ ਦਿੱਤਾ, ਕਹਿ ਦਿੱਤਾ ਪੁੱਤਰਾਂ ਨੂੰ ਟੇਕੋ ਮੱਥਾ। ਮੋਹਰੀ ਪੁੱਤ ਸਨਮੁਖ ਹੋਵਾ, ਰਾਮਦਾਸੇ ਪੈਰੀ ਪਾਏ ਜੀ। ਬਾਬਾ ਮੋਹਰੀ ਜੀ ਨੇ ਮੱਥਾ ਟੇਕਿਆ, ਬਾਬਾ ਬੁੱਢਾ ਜੀ ਉੱਠੇ, ਸੁਗਾਤਾਂ ਰੱਖੀਆਂ, ਵਾਰੀ ਵਾਰੀ ਸੰਗਤਾਂ ਆਈਆਂ। ਹੁਣੇ ਤੁਸੀਂ ਸੁਣਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਕਿਹਾ, ਮੋਹਰੀ ਜੀ, ਇਹਨਾਂ ਨੂੰ ਕੀ ਸਮਝਦੇ ਹੋ? ਕਹਿਣ ਲੱਗੇ, ਮੈਂ ਤੁਹਾਡਾ ਰੂਪ ਸਮਝਣਾ, ਇਹਨਾਂ ਨੂੰ ਗੁਰੂ ਅੰਗਦ ਦੇਵ ਦਾ ਰੂਪ ਸਮਝਣਾ, ਇਹਨਾਂ ਨੂੰ ਮੈਂ ਗੁਰੂ ਨਾਨਕ ਸਮਝਣਾ। ਕਹਿਣ ਲੱਗੇ, ਜਾਓ, ਸਫਲ ਹੋਵੋਗੇ, ਲੋਕ ਪ੍ਰਲੋਕ ਸੁਹੇਲਾ। ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜਿਸ ਵਕਤ ਗੁਰਿਆਈ ਗੱਦੀ 'ਤੇ ਬੈਠੇ, ਅੱਜ ਉਸ ਥਾਂ 'ਤੇ ਬੈਠ ਰਹੇ ਸਨ ਜਿਹਨਾਂ ਦੇ ਚਰਨਾਂ ਦੀ ਸੇਵਾ ਸਾਰੀ ਜ਼ਿੰਦਗੀ ਕਰਦੇ ਰਹੇ। ਗੁਰੂ ਰਾਮਦਾਸ ਉੱਥੇ ਬੈਠੇ ਜਿੱਥੇ ਗੁਰੂ ਅਮਰਦਾਸ ਬੈਠਦੇ ਸਨ। ਇਹ ਉਹ ਤਖ਼ਤ ਸੀ ਜਿਸ ਤਖ਼ਤ ਨੂੰ ਆ ਕੇ ਕਦੀ ਅਕਬਰ ਨੇ ਮੱਥਾ ਟੇਕਿਆ ਸੀ, ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ। ਅੱਜ ਉਹ ਯਾਦ ਆ ਗਈ। ਪਿੱਛਾ ਯਾਦ ਰੱਖਣਾ ਵੀ ਇੱਕ ਬੜੀ ਵੱਡੀ ਮਹਾਨਤਾ। ਪਿੱਛਾ ਯਾਦ ਆ ਗਿਆ, ਕਹਿਣ ਲੱਗੇ, ਵਾਹ ਪਾਤਸ਼ਾਹ। ਇੱਕ ਦਿਨ ਉਹ ਸੀ, ਚੂਨੀ ਮੰਡੀ ਲਾਹੌਰ ਦੀਆਂ ਗਲੀਆਂ 'ਚੋਂ ਮੈਂ ਯਤੀਮ ਬਣ ਕੇ ਨਿਕਲਿਆ, ਬਾਸਰ ਕੇ ਤੁਸੀਂ ਮਿਲੇ ਸੋ। ਮੈਨੂੰ ਉਹ ਦਿਨ ਯਾਦ ਨੇ, ਅੱਜ ਮੈਨੂੰ ਇਸ ਤਖ਼ਤ 'ਤੇ ਬਿਠਾ ਦਿੱਤਾ ਹੈ, ਇਹ ਮੇਰੀ ਮਿਹਨਤ ਹੈ ਕਿ ਤੁਹਾਡੀ ਮਿਹਰ ਹੈ? ਇਹ ਤਾਂ ਤੁਹਾਡੀ ਕਿਰਪਾ। ਕਹਿੰਦੇ ਨੇ, ਅੰਦਰੋਂ ਵੈਰਾਗ ਐਸਾ ਉੱਠਿਆ, ਬਚਨ ਜਿਹੜੇ ਆਖੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ, ਬਿਰਾਜਮਾਨ ਨੇ, ਉਹ ਅੱਖਰ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਣੋ ਆਪੇ। ਜੋ ਮੇਰੀ ਹਾਲਤ ਹੁੰਦੀ ਸੀ, ਹੇ ਮੇਰੇ ਸਤਿਗੁਰੂ, ਭਲੀ ਭਾਂਤ ਤੁਸੀਂ ਜਾਣਦੇ ਹੋ, ਤੁਹਾਡੇ ਕੋਲੋਂ ਕੁਛ ਛੁਪਿਆ ਨਹੀਂ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ, ਅਸੀਂ ਤਾਂ ਰੁਲਦੇ ਫਿਰਦੇ ਸਾਂ, ਇੱਥੇ ਸ਼ਾਬਾ ਲਾ ਲਿਆ, ਉੱਥੇ ਲਾ ਲਿਆ, ਉੱਥੇ ਲਾ ਲਿਆ, ਹਮ ਰੁਲਤੇ ਫਿਰਤੇ, ਕੋਈ ਆ ਜਾਂਦਾ ਸੀ ਚੁੱਕੋ ਕਾਕਾ ਇੱਥੋਂ ਸ਼ਾਬਾ ਉੱਥੇ ਲੈ ਜਾ, ਮੇਰੀ ਤਾਂ ਹਾਲਤ ਸੀ। ਉਹ ਦਿਨ ਵੀ ਵੇਖੇ ਨੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂ ਦੇ ਸੰਗ ਵਿੱਚ, ਸਤਿਗੁਰੂ ਦੇ ਸੰਗ ਵਿੱਚ ਸਾਨੂੰ ਕੀੜਿਆਂ ਨੂੰ ਥਾਪਿਆ ਗਿਆ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਜਦੋਂ ਬਖਸ਼ਿਸ਼ ਕਰਦਾ ਇਸੇ ਤਰ੍ਹਾਂ ਹੀ ਕਰਦਾ, ਮਿਹਰ ਕਰਦਾ ਜਦੋਂ ਦੇਣ ਲੱਗਦਾ ਇਸੇ ਤਰ੍ਹਾਂ ਹੀ ਦਿੰਦਾ। ਅਸੀਂ ਕਿਣਕਾ ਮੰਗਦੇ ਹਾਂ ਉਹ ਪਹਾੜ ਦੇ ਦਿੰਦਾ, ਅਸੀਂ ਬੂੰਦ ਮੰਗਦੇ ਹਾਂ ਉਹ ਸਮੁੰਦਰ ਦੇ ਦਿੰਦਾ। ਲੋਕ ਸਮਝਦੇ ਸਨ ਇਹਨੂੰ ਰੋਟੀ ਮਿਲ ਜਾਏ ਤਾਂ ਬੜੀ ਵੱਡੀ ਗੱਲ ਹੈ, ਦੇਣ ਵਾਲੇ ਨੇ ਤਖਤ ਦੇ ਦਿੱਤਾ। ਤਨ ਤਨ ਗੁਰੂ ਨਾਨਕ ਜਨ ਕਿਹਰਾ, ਜਿੱਤ ਮਿਲਿਆ ਚੁੱਕੈ ਸਭ ਸੋਗ ਸੰਤਾ ਪਏ। ਉਹਨਾਂ ਨੇ ਆਪ ਬੜਾ ਸੁੰਦਰ ਲਿਖਿਆ, ਕਹਿੰਦੇ ਨੇ ਗੁਰੂ ਜਦੋਂ ਪ੍ਰਸੰਨ ਹੋ ਜਾਂਦਾ, ਗੁਰ ਜਿਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰ ਹੈ। ਗੁਰ ਜਿਨ ਕੋ ਸੋ ਪ੍ਰਸੰਨ ਸ਼ਬਦ ਲੱਗ ਪਵ ਜਲ ਤਾਰੈ। ਜਿਹੜੀ ਕਾਲ ਕਮਾਈ ਹੈ ਨਾ ਉਹ ਵੀ ਆਪ ਹੀ ਕਰਾਉਂਦਾ, ਕੋਈ ਕਾਲ ਕਮਾਈ ਗੁਰਿਆਈ ਦਾ ਮੁੱਲ ਨਹੀਂ, ਬਿਲਕੁਲ ਨਹੀਂ। ਕਾਲ ਕਮਾਈ ਤਾਂ ਹਉਮੈ ਮੁਕਾਉਂਦੀ ਹੈ ਬਖਸ਼ਿਸ਼ ਨਾਲ, ਜਿਹਦੇ ਪਾਗਾਂ ਵਿੱਚ ਹੋਵੇ ਉਸ ਨੂੰ ਗੁਰਿਆਈ ਗੱਦੀ ਮਿਲਦੀ ਹੈ। ਉਹਨਾਂ ਨੇ ਆਪ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਗੱਲ ਕਾਲ ਦੀ ਨਹੀਂ, ਗੱਲ ਹੈ ਉਸ ਮਾਲਕ ਦੀ ਮਿਹਰ ਦੀ, ਉਸ ਨੇ ਕਿਰਪਾ ਕੀਤੀ। ਸੇਵਾ ਦੇ ਸੰਬੰਧ ਵਿੱਚ ਉਹਨਾਂ ਇੰਨਾ ਕਿਹਾ ਕਿ ਸੇਵਾ ਜੇ ਕਰਨੀ ਹੈ ਸਾ ਸੇਵਾ ਕੀਤੀ ਸਫਲ ਹੈ, ਜਿੱਤ ਸਤਿਗੁਰ ਕਾ ਮਨ ਮੰਨੈ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕੁਸੰਬਲ ਫੰਨੇ। ਕਿਹਾ ਸੀ ਬਣਾਓ ਥੜੇ, ਵੱਡੇ ਦਮਾਦ ਉਹ ਤਾਂ ਚੌਂ ਦਿਨਾਂ 'ਚ ਹੀ ਅੱਕ ਗਏ। ਕਹਿਣ ਲੱਗੇ ਜਿਮ ਤੁਮ ਕਹਾ ਤਥਾ ਬਣਵਾਏ, ਇਸ 'ਤੇ ਆਛੀ ਕਿਆ ਬਣਿਆਈ, ਮੇਰੇ ਕੋਲੋਂ ਇਸ ਤੋਂ ਚੰਗਾ ਨਹੀਂ ਬਣਦਾ। ਪਰ ਜਦੋਂ ਰਾਮਦਾਸ ਜੀ ਨੂੰ ਕਿਹਾ ਢਾ ਦਿਓ ਠੀਕ ਨਹੀਂ ਬਣਿਆ, ਕਹਿਣ ਲੱਗੇ ਮੇਰੇ 'ਤੇ ਬੜੀ ਬਖਸ਼ਿਸ਼ ਕਰਦੇ ਹੋ, ਬਾਰ ਬਾਰ ਬਖਸ਼ਿਤ ਹੋ ਮੋਹੀ, ਅਪਰਾਧੀ ਯਾਰ ਮੂਰਖ ਕੋਹੀ, ਕੱਲ੍ਹ ਨੂੰ ਕੀ ਕਰਾਂ। ਕਹਿਣ ਲੱਗੇ ਰਹਿਣ ਦੇ, ਬਣ ਗਿਆ ਥੜਾ। ਇਹ ਬਾਹਰ ਥੜਿਆਂ ਦੀ ਗੱਲ ਨਹੀਂ, ਇਹ ਹਿਰਦੇ 'ਚ ਬਣਿਆ ਸ਼ਰਧਾ ਦਾ ਥੜਾ, ਪਾਵਣੀ ਦਾ ਥੜਾ, ਮੈਂ ਤੇਰੇ ਹਿਰਦੇ 'ਚ ਬੈਠਾਂਗਾ। ਅੱਜ ਬੈਠ ਗਏ, ਜਗਤ ਆ ਕੇ ਝੁਕਿਆ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵਾ ਹੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਜੋ ਨਾ ਕੀਤਾ ਸਾਡੇ ਲਈ ਮਾਰਗ ਬਣ ਗਿਆ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਭਾਏ। ਇਹ ਸੰਤ ਦਾ ਮਾਰਗ ਹੈ, ਧਰਮ ਦੀ ਪੌੜੀ ਹੈ, ਉਹ ਕਿਹੜੀ ਪੌੜੀ ਹੈ, ਜਿਨ ਸ਼ਬਦ ਕਮਾਏ ਪੱਟਾਂ ਦੇ ਸਵਈਏ ਮਹਿਲੇ ਚੌਥੇ ਕੇ, ਜਿਨ ਸ਼ਬਦ ਕਮਾਏ। ਗੁਰੂ ਰਾਮਦਾਸ ਨੇ ਸ਼ਬਦ ਦੀ ਕਮਾਈ ਕੀਤੀ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਸੇਵਾ ਕਰਦਿਆਂ ਗੁਰੂ ਦਾ ਪਾਸਾ ਨਹੀਂ ਛੱਡਿਆ, ਤਾਂ ਤੇ ਗਹੁਰ ਗਿਆਨ ਪ੍ਰਗਟਿ ਉਜਿਆਰੋ, ਦੁੱਖ ਦਲਿੱਦਰ ਇਹਦੇ ਹਰ ਕੋ ਨਾਸ। ਦੁੱਖ ਮੁੱਕ ਗਏ, ਦਲਿੱਦਰ ਮੁੱਕ ਗਿਆ, ਜੀਵਨ ਦਾ ਅੰਧਕਾਰ ਮੁੱਕ ਗਿਆ। ਇਹ ਮਹਾਨ ਬਖਸ਼ਾਂ ਕੀਤੀਆਂ, ਮਿਹਰਾਂ ਕੀਤੀਆਂ। ਪੱਟ ਫਿਰ ਅੱਗੇ ਜਾ ਕੇ ਜੋ ਕਹਿੰਦੇ ਨੇ ਉਹ ਅਸੀਂ ਸਾਰੇ ਹੀ ਰਲ ਕੇ ਹਿਰਦਿਓਂ ਆਖੀਏ। ਉਹ ਕਹਿੰਦੇ ਨੇ ਹਮ ਅਵਗਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛੋੜ ਬਿਖੈ ਬੇਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੇ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਹੇ ਗੁਰੂ ਰਾਮਦਾਸ ਸਾਨੂੰ ਸ਼ਰਨ ਵਿੱਚ ਰੱਖੋ। ਅੱਜ ਉਸ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਹੈ, ਗੁਰੂ ਪ੍ਰਕਾਸ਼ ਹੈ, ਅਰਦਾਸ ਇਹ ਹੀ ਕਰਨੀ ਹੈ ਦਾਤਾ ਸਾਡੇ ਹਿਰਦੇ ਵਿੱਚ ਪ੍ਰਕਾਸ਼ ਕਰੋ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਆਵਾਜ਼ 'ਤੇ ਮਾਰੀਏ, ਆਓ ਜੀ ਤੂੰ ਆਓ ਹਮਾਰੇ, ਹਰ ਜਾ ਸਰਵਣ ਸੁਣਾਵਣਾ, ਤੂੰ ਦੇ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਇਹ ਹੈ ਗੁਰਮਤਿ ਦੀ ਕਾਲ, ਜੋ ਉਹਨਾਂ ਨੇ ਕਾਲੀ ਸਾਡੇ ਲਈ ਮਾਰਗ ਬਣ ਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰੂ ਵੀ ਇਸੇ ਰਸਤੇ ਹੀ ਗਏ, ਇੱਥੇ ਇੱਕ ਸਿਧਾਂਤਕ ਬਚਨ ਹੋਰ ਯਾਦ ਰੱਖਣਾ, ਦਸਾਂ ਗੁਰੂਆਂ ਵਿੱਚੋਂ ਇੱਕ ਤਾਂ ਧੁਰੋਂ ਹੀ ਗੁਰੂ ਆਏ, ਬਾਕੀ ਨੌ ਗੁਰੂਆਂ ਦਾ ਤੁਸੀਂ ਗੁਰਿਆਈ ਗੱਦੀ ਪੁਰਬ ਮਨਾਉਂਦੇ ਹੋ ਔਰ ਦਸਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ। ਕਿਸ ਕਿਸ ਦਿਨ ਗੁਰਿਆਈ ਗੱਦੀ ਮਿਲੀ ਪਰ ਗੁਰੂ ਨਾਨਕ ਦੇਵ ਦਾ ਨਹੀਂ। ਗੁਰੂ ਨਾਨਕ ਦੇਵ ਧੁਰੋਂ ਹੀ ਗੁਰੂ ਆਏ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦਾ ਫਿਰ ਕਾਲ ਘੁਮਾਏ, ਉਹ ਧੁਰੋਂ ਹੀ ਗੁਰੂ, ਪ੍ਰਕਾਸ਼ ਤੋਂ ਹੀ ਗੁਰੂ, ਬਾਕੀ ਗੁਰੂ ਪਹਿਲੇ ਸਿੱਖ ਬਾਅਦ ਵਿੱਚ ਗੁਰੂ, ਪਹਿਲੇ ਲੈਣਾ ਸਿੱਖ ਫਿਰ ਗੁਰੂ ਅੰਗਦ ਦੇਵ, ਪਹਿਲੇ ਬਾਬਾ ਅਮਰਦਾਸ ਸਿੱਖ ਫਿਰ ਗੁਰੂ ਅਮਰਦਾਸ, ਪਹਿਲੇ ਰਾਮਦਾਸ ਸਿੱਖ ਫਿਰ ਧੰਨ ਗੁਰੂ ਰਾਮਦਾਸ, ਪਹਿਲੇ ਉਹ ਸਿੱਖ ਬਣੇ ਉਹਨਾਂ ਨੇ ਕਾਲਨਾ ਕਰ ਲਈ, ਅਤੇ ਕਾਲਨਾ ਵੀ ਕੈਸੀ, ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੇ। ਇਹ ਕਾਲ ਦੇ ਬਾਰੇ ਭਾਈ ਗੁਰਦਾਸ ਜੀ ਦੀ ਇਹ ਪੌੜੀ ਹੈ, ਕਹਿੰਦੇ ਨੇ ਗੁਰਮੁਖ ਕੀ ਕਰਦਾ, ਉਹ ਕਿਵੇਂ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦਾ, ਉਸ ਦੀ ਸੇਵਾ ਉਸ ਦਾ ਸਿਮਰਨ ਕੀ ਹੈ। ਆਓ ਪੰਕਤੀਆਂ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਗੁਰਮੁਖ ਹੱਥ ਸਕਿਆਤ ਹਨ ਸਾਧ ਸੰਗਤ ਗੁਰ ਕਾਰ ਕੁਮਾਵੈ।
ਗੁਰਮੁਖਾਂ ਦੇ ਹੱਥ ਸਕਾਰਥ ਹਨ, ਸਕਥ ਦਾ ਅਰਥ ਹੈ ਸਕਾਰਥ, ਸਫਲ, ਸਫਲ ਹੱਥ ਹਨ। ਸਾਧ ਸੰਗਤ ਗੁਰ ਕਾਰ ਕੁਮਾਵੈ, ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਦੱਸੀ ਕਾਰ, ਗੁਰੂ ਦੀ ਦੱਸੀ ਸੇਵਾ ਕਰਦੇ ਨੇ, ਸਫਲ ਹੁੰਦੇ ਨੇ। ਜਦੋਂ ਬੀਬੀ ਭਾਨੀ ਦੀ ਸ਼ਾਦੀ ਹੋਈ ਤਾਂ ਸਧਾਰਨ ਲਿਬਾਸ ਕੁਛ ਵੀ ਐਸਾ ਨਹੀਂ ਕੀਤਾ ਜੋ ਆਮ ਲੋਕ ਕਰਦੇ ਨੇ, ਦੂਜੇ ਦਿਨ ਹੀ ਫਿਰ ਟੋਕਰੀ ਸਿਰ 'ਤੇ ਚੁੱਕੀ, ਲੰਗਰ ਵਿੱਚ ਭਾਂਡੇ ਮਾਂਜ ਰਹੀ। ਇੱਕ ਸਿੱਖ ਦੇ ਮਨ 'ਚ ਖਿਆਲ ਆਇਆ ਅਤੇ ਸਤਿਗੁਰੂ ਅਮਰਦਾਸ ਕੋਲ ਆ ਗਏ, ਪਾਤਸ਼ਾਹ ਇੱਕ ਬੇਨਤੀ ਕਰਨ ਆਇਆ, ਕਹਿਣ ਲੱਗੇ ਹਾਂ ਦੱਸ, ਤੁਹਾਡੀ ਬੱਚੀ ਫਿਰ ਸਾਡੀ ਭੈਣ ਹੋਈ ਨਾ, ਕਹਿਣ ਲੱਗੇ ਹਾਂ। ਅਤੇ ਫਿਰ ਮੇਰੇ ਮਨ 'ਚ ਇੱਕ ਲਾਲਸਾ ਹੈ ਕਿ ਮੈਂ ਆਪਣੀ ਭੈਣ ਵਾਸਤੇ ਕੁਛ ਗਹਿਣੇ ਬਣਾ ਕੇ ਲਿਆਵਾਂ, ਜੇ ਤੁਹਾਡਾ ਹੁਕਮ ਹੋਵੇ, ਕੁਝ ਹੱਥਾਂ ਦੇ, ਕੁਛ ਗਲ ਦੇ, ਕੁਛ। ਸਤਿਗੁਰੂ ਜਾਣੀ ਜਾਣ ਪਾਤਸ਼ਾਹ ਸਮਝਦੇ ਸਨ ਆਪਣੀ ਬੱਚੀ ਬੀਬੀ ਭਾਨੀ ਦਾ ਮਨ, ਕਹਿਣ ਲੱਗੇ ਐਸਾ ਕਰ ਤੂੰ ਭੈਣ ਨੂੰ ਹੀ ਪੁੱਛ ਲੈ, ਜਿਸ ਵਾਸਤੇ ਲਿਆਉਣੇ ਨੇ ਉਹ ਜੇ ਕਹਿੰਦੀ ਹੈ ਲਿਆ ਤੇ ਪੁੱਛ ਲੈ। ਆ ਕੇ ਜਦੋਂ ਪੁੱਛਿਆ, ਮੇਰੀ ਭੈਣ ਤੇਰੇ ਹੱਥ ਖਾਲੀ ਨੇ, ਮੈਂ ਚਾਹੁੰਦਾ ਸੋਹਣੇ ਕੰਗਣ ਬਣਾ ਕੇ ਲਿਆ ਦਿਆਂ, ਕਹਿਣ ਲੱਗੀ ਨਹੀਂ, ਤੈਨੂੰ ਮੇਰੇ ਵੀਰ ਗੁਰੂ ਦੇ ਘਰ ਵੀ ਆ ਕੇ ਪਤਾ ਨਹੀਂ ਲੱਗਾ ਕਿ ਹੱਥਾਂ ਦੀ ਸ਼ੋਭਾ ਕੀ ਹੈ। ਅੱਜ ਹੈਰਾਨ ਹੋਇਆ, ਕਹਿਣ ਲੱਗੀ ਹੱਥਾਂ ਦੀ ਸ਼ੋਭਾ ਕੰਗਣ ਨਹੀਂ, ਹੱਥਾਂ ਦੀ ਸ਼ੋਭਾ ਤਾਂ ਸੇਵਾ ਹੈ, ਲੰਗਰ 'ਚ ਭਾਂਡੇ ਮਾਂਜਾਂਗੀ ਕਿ ਕੰਗਣ ਬਚਾਵਾਂਗੀ। ਕਹਿਣ ਲੱਗੀ ਨਹੀਂ, ਮੈਨੂੰ ਐਸੇ ਕਿਸੇ ਵੀ ਗਹਿਣੇ ਦੀ ਲੋੜ ਨਹੀਂ, ਬਸ ਸੇਵਾ ਹੀ ਮੇਰੇ ਵਾਸਤੇ ਵੱਡਾ ਸ਼ਿੰਗਾਰ ਹੈ, ਮੇਰੇ ਵਾਸਤੇ ਪਤੀ ਦੀ ਸੇਵਾ, ਇਹ ਪ੍ਰੇਮ ਭਾਵ ਕਾ ਸ਼ਿੰਗਾਰ, ਤੂੰ ਪੜਿਆ ਨਹੀਂ ਕਿ ਜੇ ਸ਼ਿੰਗਾਰ ਕਰਨਾ ਪੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੇ ਜਾਂ ਸਹਿ ਧਰੋ ਪਿਆਰੋ, ਮੈਨੂੰ ਇਹ ਨਹੀਂ ਚਾਹੀਦੇ। ਗੁਰਮੁਖ ਹੱਥ ਸਕਥ ਹਨ ਸਾਧ ਸੰਗਤ ਗੁਰ ਕਾਰ ਕਮਾਵੈ। ਅਗਲੀ ਪੰਕਤੀ, ਹਾਂਜੀ।
ਪਾਣੀ ਪੱਖਾ ਪੀਹਣਾ ਪੈਰ ਧੋਏ ਚਰਣਾ ਅੰਮ੍ਰਿਤ ਪਾਵੈ।
ਪਾਣੀ ਢੋਣਾ, ਪਹਿਲੇ ਅੱਜ ਵਾਲੇ ਪ੍ਰਬੰਧ ਨਹੀਂ ਸਨ, ਪਾਣੀ ਢੋਣਾ ਪੈਂਦਾ ਸੀ, ਕਿੱਲੀਆਂ ਹੁੰਦੀਆਂ ਸਨ ਗੁਰਦੁਆਰਿਆਂ 'ਚ, ਪੱਖੇ ਵੱਡੇ ਵੱਡੇ ਟੰਗੇ ਹੋਣੇ, ਉਹ ਲੈ ਕੇ ਚੱਲਣੇ ਪੈਂਦੇ ਸਨ। ਅੱਜ ਤਾਂ ਵਿਗਿਆਨਕ ਨੇ ਸੇਵਾ ਤੁਹਾਡੇ ਕੋਲੋਂ ਲੈ ਲਈ, ਬਿਜਲੀ ਚੱਲਦੀ ਪਈ ਹੈ ਪੱਖੇ। ਪਾਣੀ ਢੋਣਾ, ਪੱਖੇ ਚੱਲਣੇ, ਚਰਨ ਧੋਣੇ, ਗੁਰੂ ਦਾ ਚਰਨਾਮਤ ਪ੍ਰਾਪਤ ਕਰਨਾ, ਸਤਿਗੁਰੂ ਕੇ ਚਰਨ ਧੋਏ ਧੋਏ ਪੀਵਾਂ, ਗੁਰੂ ਨਾਨਕ ਜਪ ਜਪ ਸਦ ਜੀਵਾਂ, ਇਹ ਸਿੱਖ ਦੀ ਕਾਰ ਹੁੰਦੀ ਸੀ। ਹਾਂਜੀ।
ਗੁਰਬਾਣੀ ਲਿਖ ਪੋਥੀਆਂ ਤਾਣ ਮਿਤੰਗ ਰਵਾਬ ਵਜਾਵੇ।
ਅੱਜ ਤਾਂ ਛਾਪੇਖਾਨੇ ਤੋਂ ਬਾਅਦ ਕੰਪਿਊਟਰ ਆ ਗਿਆ, ਬੜਾ ਹੀ ਸੌਖਾ ਕੰਮ ਹੈ ਛਪਵਾਈ ਦਾ, ਪਰ ਪਹਿਲੇ ਬੜਾ ਮੁਸ਼ਕਲ ਸੀ। ਜਿਨ੍ਹਾਂ ਨੇ ਪੋਥੀਆਂ ਲਿਖਣੀਆਂ ਹੁੰਦੀਆਂ ਸਨ ਹੱਥਾਂ ਨਾਲ, ਐਸਾ ਮੈਂ ਪੜ੍ਹਿਆ ਕਿ ਸੇਵਾ ਪੰਥੀਆਂ 'ਚੋਂ ਸਹਿਜ ਰਾਮ ਜੀ ਨੂੰ ਰੱਖਣਾ ਚਾਹੁੰਦੀ ਸੀ ਸੰਗਤ, ਲਿਖਾਰੀ ਸਨ ਬੜੇ ਚੰਗੇ, ਉਹਨਾਂ ਕਿਹਾ ਕੋਈ ਪੱਜ ਬਹਾਨਾ ਬਣਾਓ। ਉਹ ਜਾਣਾ ਚਾਹੁੰਦੇ ਸਨ, ਉਹ ਕਹਿਣ ਲੱਗੇ ਬਾਬਾ ਜੀ ਇੱਕ ਕੰਮ ਕਰ ਜਾਓ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਕਾਕਾ ਸੁਖਮਨੀ ਸਾਹਿਬ ਕੰਠ ਕਰਨਾ ਚਾਹੁੰਦਾ ਅਤੇ ਸਾਡੇ ਨਗਰ 'ਚ ਗੁਟਕਾ ਕੋਈ ਨਹੀਂ, ਅਤੇ ਗੁਟਕਾ ਇੱਕ ਜੇ ਲਿਖ ਕੇ ਦੇ ਜਾਓ ਤੁਸੀਂ, ਤੁਹਾਡੇ ਕੋਲ ਹੈ ਇਹਦੀ ਕਾਪੀ ਕਰ ਦਿਓ, ਉਤਾਰਾ ਕਰ ਦਿਓ, ਤਾਂ ਕਿ ਫਿਰ ਅੱਗੇ ਇੱਥੇ ਪਾਠ ਕਰਿਆ ਕਰੀਏ। ਕਹਿਣ ਲੱਗੇ ਕਰ ਦਿਆਂਗਾ। ਉਹਨਾਂ ਸੋਚਿਆ ਸੀ 8 ਦਿਨ ਤਾਂ ਘੱਟੋ ਘੱਟ ਲੱਗਣਗੇ ਨਾ, ਬਾਬਾ ਜੀ ਰਹਿਣਗੇ ਇਸ ਮਹਾਨ ਨੇ ਵੀ ਸੁਖਮਨੀ ਸਾਹਿਬ ਦਾ ਗੁਟਕਾ ਲਿਖਣਗੇ। ਪਰ ਉਹ ਜਿਉਂ ਬੈਠੇ ਉਹਨਾਂ 24 ਘੰਟਿਆਂ 'ਚ ਸੁਖਮਨੀ ਸਾਹਿਬ ਲਿਖ ਕੇ, ਕਹਿਣ ਲੱਗੇ ਲਓ ਮੈਨੂੰ ਛੁੱਟੀ ਦਿਓ, ਮੈਂ ਅੱਗੇ ਜਾਣਾ, ਅੱਗੇ ਜਾ ਕੇ ਕੁਛ ਹੋਰ ਕਾਰਜ ਨੇ। ਐਸੇ ਐਸੇ ਲਿਖਾਰੀ ਹੈ ਸਨ, ਲਿਖਦੇ ਸਨ, ਸੰਗਤਾਂ ਦੇ ਵਿੱਚ ਉਹ ਫਿਰ ਪੋਥੀਆਂ ਵੰਡਦੇ ਸਨ, ਪੁਰਾਣੀਆਂ ਲਿਖੀਆਂ ਹੋਈਆਂ ਪੋਥੀਆਂ, ਹੱਥ ਲਿਖਤ ਬੀੜਾਂ। ਬੜੀ ਮਿਹਨਤ ਹੋਈ, ਬੜੀ ਵੱਡੀ ਕਾਲ ਹੈ। ਉਹਨਾਂ ਦੇ ਦੀਦਾਰ ਕਰਕੇ ਮੈਂ ਹੈਰਾਨ ਹੋ ਗਿਆ ਕਿ ਲਿਖਣ ਵਾਲਿਆਂ ਦੀ ਕਿੰਨੀ ਕਾਲ। ਅੱਜ ਤੁਸੀਂ ਇੱਕ ਚਿੱਠੀ ਲਿਖੋ, ਵੇਖੋ ਲਿਖ ਕੇ ਉਹ ਇੱਕ ਦੇ ਵਿੱਚ ਕਿੰਨੀਆਂ ਗਲਤੀਆਂ ਹੁੰਦੀਆਂ ਨੇ, ਕਿੰਨਾ ਲਿਖਣਾ ਇਹ ਔਖਾ। ਉਹਨਾਂ ਨੇ ਲਿਖਿਆ ਅਤੇ ਗੁਰੂ ਨੇ ਤਾਂ ਇਸੇ ਲਈ ਕਹਿ ਦਿੱਤਾ ਸੀ, ਤਨ ਸੋ ਕਾਗਦ ਕਲਮ ਧਨ, ਤਨ ਪਾਂਡਾ ਤਨ ਮਸ, ਤਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ, ਜਿਹਨੇ ਸਾਮ ਸੱਚ ਲਿਖਿਆ। ਕਲਮ ਵੀ ਧਨ ਹੈ, ਉਹ ਕਾਗਜ਼ ਧਨ ਹੈ, ਉਹ ਸਿਆਹੀ ਧਨ ਹੈ, ਉਹ ਦੁਆ ਧਨ ਹੈ, ਲਿਖਣ ਵਾਲੇ ਦੇ ਹੱਥ ਧਨ ਨੇ। ਗੁਰਬਾਣੀ ਲਿਖ ਪੋਥੀਆਂ। ਇੱਕ ਗੱਲ ਹੋਰ ਵੀ, ਅੱਜ ਵੀ ਕਰੀਏ ਨਾ, ਤੁਸੀਂ ਸ਼ਬਦ ਯਾਦ ਕਰਨਾ ਨਹੀਂ ਹੁੰਦਾ, ਦਿਹਾੜੀ ਵਿੱਚ 5-4 ਵਾਰੀ ਲਿਖ ਕੇ ਵੇਖੋ, ਹੈਰਾਨ ਹੋ ਜਾਓਗੇ, ਸ਼ਬਦ ਛੇਤੀ ਯਾਦ ਹੋ ਜਾਏਗਾ, ਲਿਖਿਆ ਛੇਤੀ ਯਾਦ ਹੋਵੇਗਾ। ਗੁਰਬਾਣੀ ਲਿਖ ਪੋਥੀਆਂ, ਗੁਰਬਾਣੀ ਦੀਆਂ ਪੋਥੀਆਂ ਲਿਖੀਆਂ। ਫਿਰ ਤਾਲ ਮਿਰਦੰਗ ਰਬਾਬ ਵਜਾ ਪੈ, ਸੰਗਤ ਵਿੱਚ ਆ ਕੇ ਉਹ ਮਿਰਦੰਗ ਵਜਾਉਂਦਾ, ਰਬਾਬ ਵਜਾਉਂਦਾ, ਛੈਣੇ ਵਜਾਉਂਦਾ, ਭਾਵ ਕੀਰਤਨ ਕਰਦਾ, ਸਾਜ ਵਜਾਉਂਦਾ। ਇਹ ਕੀਰਤਨ ਰੱਬ ਦੀ ਦਾਤ। ਕਹਿੰਦੇ ਨੇ ਸੂਫੀਆਂ ਨੇ ਤਾਂ ਇਸ ਦਾ ਅਰਥ ਕੀਤਾ ਸੀ, ਰਾਗ। ਰਾਗ ਕੀ ਹੈ? ਉਹ ਕਹਿੰਦੇ ਨੇ ਰਾਗ ਖੁਦਾ ਵੱਲੋਂ, ਰੱਬ ਵੱਲੋਂ ਰੂਹ ਨੂੰ ਆਵਾਜ਼ ਹੈ, ਜਿਵੇਂ ਤੁਸੀਂ ਬੱਚੇ ਨੂੰ ਆਵਾਜ਼ ਮਾਰਦੇ ਹੋ ਕਾਕਾ ਇੱਧਰ ਆ। ਉਹ ਕਹਿੰਦੇ ਨੇ ਰਾਗ ਇੱਕ ਆਵਾਜ਼ ਹੈ ਕਿ ਰੂਹ ਨੂੰ ਆਵਾਜ਼ ਹੈ ਕਿ ਤੂੰ ਮੇਰੇ ਵੱਲ ਆ, ਖੁਦਾ ਦੀ ਆਵਾਜ਼ ਹੈ ਰਾਗ। ਰਾਗ ਖੁਦਾ ਦੀ ਆਵਾਜ਼ ਹੈ ਅਤੇ ਰੂਹ ਦਾ ਜਵਾਬ ਕੀ ਹੈ? ਸੁਣ ਕੇ ਵਜ਼ਦ ਵਿੱਚ ਆ ਜਾਣਾ। ਇਹਦਾ ਭਾਵ ਕੀਰਤਨ ਰੱਬ ਦੀ ਆਵਾਜ਼ ਹੈ। ਕੀਰਤਨ ਤੁਹਾਨੂੰ ਆਵਾਜ਼ਾਂ ਮਾਰ ਰਿਹਾ ਹੈ ਕਿ ਕਰਤਾਰ ਵੱਲ ਆਓ, ਪਰਮਾਤਮਾ ਵੱਲ ਆਓ, ਨੰਕਾਰ ਵੱਲ ਆਓ, ਅਸੀਂ ਸੁਣ ਕੇ ਜੁੜ ਜਾਈਏ। ਬਸ ਮਸਲਾ ਜੀਵਨ ਦਾ ਹੱਲ ਹੋ ਗਿਆ, ਜਿਨ੍ਹਾਂ ਨੇ ਸੁਣਿਆ ਅਤੇ ਸੁਣ ਕੇ ਜੁੜ ਗਏ। ਤਾਲ ਮਰਦੰਗ ਰਬਾਬ ਵਜਾਵੇ, ਸਾਜ ਵਜਾਉਂਦਾ, ਕੀਰਤਨ ਕਰਦਾ, ਉਸਦੇ ਹੱਥ ਸਫਲ ਹਨ। ਹਾਂਜੀ।
ਨਮਸਕਾਰ ਡੰਡੌਤ ਕਰ ਗੁਰ ਭਾਈ, ਗੱਲ ਮਿਲ ਗੱਲ ਲਾਵੇ।
ਪਹਿਲੇ ਗੁਰੂ ਨੂੰ ਆ ਕੇ ਡੰਡੌਤ ਕਰਦਾ, ਨਮਸਕਾਰ ਕਰਦਾ, ਫਿਰ ਗੁਰਭਾਈਆਂ ਨੂੰ ਗੱਲ ਮਿਲਦਾ, ਬੜੇ ਪ੍ਰੇਮ ਨਾਲ ਮਿਲਦਾ। ਇੰਨਾ ਨਜ਼ਦੀਕੀ ਰਿਸ਼ਤਾ ਹੋਰ ਕਿਹੜਾ ਹੋ ਸਕਦਾ? ਇੰਨਾ ਪਿਆਰ ਹੈ ਪੁੱਤਰ ਮਿੱਤਰ ਗੁਰ ਭਾਈ ਇੱਠਾ, ਪੁੱਤਰਾਂ ਨਾਲੋਂ ਮਿੱਤਰਾਂ ਨਾਲੋਂ ਗੁਰਭਾਈਆਂ ਨਾਲ ਜ਼ਿਆਦਾ ਪਿਆਰ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ 'ਚ ਕਥਾ ਹੈ। ਕਹਿਣ ਲੱਗੇ ਜਿਹੜੀ ਬਰਾਤ ਵਾਸਤੇ ਮਠਿਆਈ ਆਏ ਸਿੱਖਾਂ ਨੂੰ ਛਕਾ ਦਿਓ। ਇਹਦਾ ਭਾਵ ਇਹ ਹੋਇਆ, ਸਿੱਖਾਂ ਨਾਲ ਇੰਨਾ ਪਿਆਰ ਸੀ, ਪੁੱਤਰਾਂ ਨਾਲੋਂ ਮਿੱਤਰਾਂ ਨਾਲੋਂ ਰਿਸ਼ਤੇਦਾਰਾਂ ਨਾਲੋਂ ਵੀ ਜ਼ਿਆਦਾ। ਕਹਿੰਦੇ ਨੇ ਨਮਸਕਾਰ ਕਰਦਾ ਸਤਿਗੁਰੂ ਨੂੰ, ਗੁਰਭਾਈਆਂ ਨਾਲ ਪਿਆਰ ਕਰਦਾ, ਪਿਆਰ ਨਾਲ ਉਹਨਾਂ ਨੂੰ ਗੱਲ ਨਾਲ ਲਗਾਉਂਦਾ ਹੈ। ਹਾਂਜੀ।
ਕਿਤ ਵਿਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ।
ਕਿਰਤ ਹੋ ਗਿਆ ਕੰਮ, ਕਿਰਤ ਅਤੇ ਵਿਰਤ ਦਾ ਅਰਥ ਹੁੰਦਾ ਅਜੀਵਕਾ। ਕਿਰਤ ਵਿਰਤ ਕਰਦਾ ਧਰਮ ਦੀ, ਕਿ ਪਾਪ ਦੀ ਇੱਕ ਕੌਡੀ ਨਾ ਕਿਤੇ ਵਿੱਚ ਆ ਜਾਏ, ਨਹੀਂ ਤਾਂ ਮੇਰੀ ਬੰਦਗੀ 'ਚ ਫਰਕ ਪੈ ਜਾਏਗਾ, ਬੰਦਗੀ ਨਹੀਂ ਰਹਿਣੀ। ਜੇ ਪਾਪ ਦੀ ਖੱਟੀ ਆ ਗਈ, ਉਹ ਖਾ ਕੇ ਮੈਂ ਨਿਤਨੇਮ ਕਿਵੇਂ ਕਰਾਂਗਾ? ਸਿਮਰਨ ਵਿੱਚ ਮੇਰਾ ਧਿਆਨ ਕਿਵੇਂ ਲੱਗੇਗਾ? ਖੂਨ ਹੀ ਸਰੀਰ 'ਚ ਚੋਰੀ ਦਾ ਚੱਲ ਰਿਹਾ, ਸੁਰਤ ਇਕਾਗਰ ਕਿਵੇਂ ਹੋਵੇਗੀ? ਕਿਰਤ ਵਿਰਤ ਕਰ ਧਰਮ ਦੀ। ਲੋਕ ਤਾਂ ਲੈ ਕੇ ਭਲਾ ਮਨਾਉਂਦੇ ਨੇ ਨਾ, ਕੀ ਬਣਿਆ, ਅਤੇ ਉਹ ਕਹਿੰਦੇ ਨੇ ਹੱਥੋਂ ਦੇ ਕੇ ਭਲਾ ਮਨਾਵੇ। ਖੁਸ਼ ਹੁੰਦਾ ਹੱਥੋਂ ਦੇ ਕੇ, ਵੰਡ ਕੇ ਪ੍ਰਸੰਨ ਹੋ ਜਾਂਦਾ ਹੈ। ਹਾਂਜੀ।
ਪਾਰਸ ਪਰਸ ਅਪਰਸ ਹੋਏ, ਪਾਰ ਤਨ ਪਰ ਧਨ ਹੱਥ ਨਾ ਲਾਵੇ।
ਗੁਰੂ ਪਾਰਸ ਨੂੰ ਛੋਹ ਕੇ ਅਪਰਸ ਹੋ ਜਾਂਦਾ, ਅਸ਼ੋਹ ਹੋ ਜਾਂਦਾ। ਕਿਵੇਂ? ਪਰਾਏ ਤਨ ਨੂੰ, ਪਰਾਏ ਧਨ ਨੂੰ ਹੱਥ ਨਹੀਂ ਲਗਾਉਂਦਾ। ਪਰਾਇਆ ਸੋਨਾ ਉਸ ਵਾਸਤੇ ਮਿੱਟੀ ਦੇ ਬਰਾਬਰ ਹੋ ਜਾਂਦਾ, ਉਹ ਇੰਨਾ ਅਪਰਸ ਹੋ ਜਾਂਦਾ। ਮਿਥਿਆ ਨਾਹੀਂ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਦੈ ਕੋ ਐਸਾ ਅਪਰਸ। ਪਾਰਸ ਨੂੰ ਪਰਸ ਕੇ ਅਪਰਸ ਹੋ ਜਾਂਦਾ ਹੈ। ਹਾਂਜੀ,
ਗੁਰਸਿੱਖ ਗੁਰਸਿੱਖ ਪੂਜ ਕੇ,
ਗੁਰਸਿੱਖ
ਪਾਏ ਭਗਤ ਭੈ ਭਾਣਾ ਭਾਵੈ,
ਗੁਰੂ ਦੀ ਸਿੱਖਿਆ ਨੂੰ ਪੂਜਦਾ, ਸ਼ਬਦ ਦੀ ਪੂਜਾ ਕਰਦਾ, ਸ਼ਬਦ ਦਾ ਸਤਿਕਾਰ, ਗੁਰੂ ਦੀ ਸਿੱਖਿਆ ਨੂੰ ਸਭ ਤੋਂ ਉੱਤਰ ਰੱਖਦਾ। ਸਿੱਖ ਦਾ ਸਨਮਾਨ ਵੀ ਤਾਂ ਕਿ ਉਸ ਕੋਲ ਸਿੱਖਿਆ, ਉਸ ਨੂੰ ਭਗਤੀ, ਉਸ ਨੂੰ ਪ੍ਰੇਮ ਪਾਉਂਦਾ, ਉਸ ਨੂੰ ਪੂਜਾ ਪਾਉਂਦੀ ਹੈ। ਇਹ ਸਾਰੇ ਕਰਮ ਉਸ ਨੂੰ ਮਨ 'ਚੋਂ ਪਿਆਰੇ ਲੱਗਦੇ ਹਨ। ਹਾਂਜੀ,
ਆਪ ਗਵਾਏ ਨਾ ਆਪ ਗੁਣਾਵੇ,
ਆਪਣਾ ਆਪਾ ਗਵਾ ਕੇ ਨਿਰਹੰਕਾਰ ਹੋ ਕੇ, ਕਦੀ ਉਸਨੇ ਗਣਾਇਆ ਨਹੀਂ, ਜਣਾਇਆ ਨਹੀਂ ਕਿ ਮੈਂ ਬੜਾ ਨਿਮਰਤਾ ਵਾਲਾ ਜੀ, ਮੈਂ ਬੜਾ ਤਿਆਗੀ ਹਾਂ, ਜਾਂ ਮੈਂ ਇਹ ਕੰਮ ਕਰ ਦਿੱਤਾ ਉਹ ਕਰ ਦਿੱਤਾ। ਨਹੀਂ, ਜੇ ਕੋਈ ਕਹੇ ਵੀ ਨਾ ਤੁਸੀਂ ਬਹੁਤ ਚੰਗਾ ਕੀਤਾ, ਕੋਈ ਆਖੇ, ਉਹ ਕਹਿੰਦਾ ਮੈਂ ਨਹੀਂ ਕੀਤਾ, ਕਰਨ ਵਾਲਾ ਕੋਈ ਹੋਰ ਬੈਠਾ। ਕਬੀਰ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕੁਛ ਹਰ ਕੀਆ, ਪਯੋ ਕਬੀਰ ਕਬੀਰ। ਰੱਬ ਦਾ ਪਿਆਰਾ ਕਰਦਾ ਸਭ ਕੁਛ ਹੈ। ਇੱਕ ਤਾਂ ਹੈ ਧਰਮ ਦੀ ਗੱਲ, ਇੱਕ ਰਾਜਨੀਤੀ ਦੀ। ਰਾਜਨੀਤਿਕ ਬੰਦਾ ਕਰਨਾ ਕੱਖ ਵੀ ਨਹੀਂ ਚਾਹੁੰਦਾ, ਉਹ ਨਾ ਹੀ ਚਾਹੁੰਦਾ, ਉਹ ਕਹਿੰਦਾ ਕਰ ਕੋਈ ਹੋਰ ਹੋ ਜਾਏ, ਨਾ ਮੇਰਾ ਹੋ ਜਾਏ, ਕਿ ਇਹਨੇ ਕੀਤਾ, ਚਲੋ ਇੰਨਾ ਹੀ ਹੋ ਜਾਏ ਕਿ ਮੈਂ ਹੀ ਕਰਵਾਇਆ। ਧਾਰਮਿਕ ਬੰਦਾ ਕਹਿੰਦਾ ਸਵਾਲ ਨਾ ਦਾ ਨਹੀਂ, ਕੰਮ ਹੋਣਾ ਚਾਹੀਦਾ। ਨਾਮ ਰੱਬ ਦਾ ਹੀ ਬਹੁਤ ਹੈ, ਪਰਮਾਤਮਾ ਦਾ ਹੀ ਬਹੁਤ ਹੈ। ਜਿੰਨਾ ਸੇਵਾ ਅੱਜ ਤੱਕ ਕੀਤੀ ਹੈ ਨਾ, ਮਹਾਨ ਗੁਰਦੁਆਰਿਆਂ ਦੀ ਉਸਾਰੀ, ਮਹਾਨ ਕਰਮ, ਉਹਨਾਂ ਨੇ ਆਪਣੇ ਨਾਮ ਕਿੱਥੇ ਕਰਵਾਏ ਨੇ? ਆਪਣਾ ਨਾਮ ਤਾਂ ਉਹ ਲੈਣ ਹੀ ਨਹੀਂ ਸਨ ਦਿੰਦੇ ਜਿਸ ਅਸਥਾਨ 'ਤੇ ਬੈਠੇ ਹੋ। ਕਿੰਨੇ ਨਿਮਰ ਸਨ ਸੰਤ ਬਾਬਾ ਹਰਨਾਮ ਸਿੰਘ ਜੀ, ਕੋਈ ਐਸੀ ਗੱਲ ਕੋਈ ਕਰਕੇ ਉਪਮਾ ਦੀ ਸਾਹਮਣੇ ਵਿਖਾਏ, ਉਸੇ ਵੇਲੇ ਰੋਕ ਦਿੰਦੇ ਸਨ। ਉਹ ਕਹਿੰਦੇ ਸਨ ਨਾ ਭਾਈ, ਗੁਰੂ ਦੀ ਉਪਮਾ ਹੀ ਬਹੁਤ ਹੈ, ਰੱਬ ਦੀ ਉਪਮਾ ਹੀ ਬਹੁਤ ਹੈ, ਅਸੀਂ ਕੌਣ ਹਾਂ? ਸੰਤ ਬਾਬਾ ਸੇਵਾ ਸਿੰਘ ਅਤੇ ਸਤਿਗੁਰੂ ਦੀ ਅਪਰੇ ਪਾਰ ਬਖਸ਼ਿਸ਼ ਹੈ। ਵਾਕਿਆ ਹੀ ਇਸ ਅਵਸਥਾ ਨੂੰ ਸਿੱਖ ਪਹੁੰਚਣਾ ਚਾਹੀਦਾ ਹੈ, ਆਪਣਾ ਆਪਾ ਗਵਾ ਲਵੇ, ਲੇਕਿਨ ਗਣਾਏ ਨਾ, ਜਣਾਏ ਨਾ। ਜਿਨ੍ਹਾਂ ਨਹੀਂ ਜਣਾਇਆ, ਉਹ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਰ ਸਕਦੇ, ਉਹ ਹੀ ਅੰਮ੍ਰਿਤਧਾਰੀ ਨੇ, ਉਹ ਹੀ ਸੱਚੇ ਸੁੱਚੇ ਸਿੱਖ ਨੇ, ਜਿਨ੍ਹਾਂ ਦੇ ਅੰਦਰ ਹਉਮੈ ਰਾਹੀ ਮਾਤਰ ਨਹੀਂ। ਕਰਦੇ ਸਭ ਕੁਛ ਨੇ, ਜਿਤਾਉਂਦੇ ਬਿਲਕੁਲ ਨਹੀਂ। ਮੈਨੂੰ ਇੱਕ ਗੱਲ ਯਾਦ ਆਈ, ਬੇਨਤੀ ਕਰਕੇ ਸਮਾਪਤ ਕਰਾਂ। ਨਦੇੜ ਸੱਚਖੰਡ ਹਜ਼ੂਰ ਸਾਹਿਬ ਜਦੋਂ ਪੁੱਲ ਬੰਨਿਆ ਨਾ, ਗੋਦਾਵਰੀ ਦਾ ਤਿਆਰ ਹੋ ਗਿਆ, ਇਹ ਬਣਾਇਆ ਸੀ ਕਾਰ ਸੇਵਾ ਵਾਲਿਆਂ, ਬਾਬਾ ਜੀਵਨ ਸਿੰਘ ਹੋਰਾਂ ਦਾ ਉਪਰਾਲਾ ਸੀ, ਸੰਗਤਾਂ ਨੇ ਸੇਵਾ ਕੀਤੀ, ਪੁੱਲ ਹੋ ਗਿਆ ਤਿਆਰ। ਹੁਣ ਰਾਜਨੀਤਿਕ ਬੰਦੇ ਜਿਨ੍ਹਾਂ ਨੂੰ ਨਾਂ ਦਾ ਚਾਅ ਸ਼ੌਕ ਹੈ, ਆਹ ਦੁਆਲੇ ਬਾਬਾ ਜੀ ਉਦਘਾਟਨ ਕਰਨਾ, ਕਹਿਣ ਲੱਗੇ ਕਰਨਾ, ਅਤੇ ਫਿਰ ਸਾਨੂੰ ਇਹ ਸੇਵਾ ਬਖਸ਼ੋ, ਮਿਨਿਸਟਰ ਸੱਦ ਲਈਏ, ਪ੍ਰਾਈਮ ਮਿਨਿਸਟਰ ਸੱਦ ਲਈਏ, ਡਿਪਟੀ ਕਮਿਸ਼ਨਰ ਸੱਦ ਲਈਏ, ਇਹਨੂੰ ਸੱਦ ਲਈਏ, ਉਹਨੂੰ ਬੜਾ ਕੁਛ ਕੀਤਾ। ਉਹ ਕਹਿਣ ਲੱਗੇ ਨਹੀਂ, ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ, ਤੁਹਾਨੂੰ ਮੈਂ ਆਖਿਆ ਸੀ ਲੋਹਾ ਚਾਹੀਦਾ, ਸੀਮੈਂਟ ਚਾਹੀਦਾ, ਉਦੋਂ ਤੁਸੀਂ ਆਏ ਕੋਈ ਨਹੀਂ, ਚਲੋ ਜਿਹੜਾ ਆ ਗਿਆ ਠੀਕ ਹੈ, ਪਰ ਮੈਂ ਜਿਹਨੂੰ ਕਹਿਣਾ ਸੀ ਕਹਿ ਦਿੱਤਾ, ਉਦਘਾਟਨ ਹੋ ਜਾਏਗਾ। ਉਹਨਾਂ ਸੋਚਿਆ ਪਤਾ ਨਹੀਂ ਬਾਬਾ ਜੀ ਨੇ ਸਿੱਧਾ ਹੀ ਕਿਸੇ ਮਿਨਿਸਟਰ ਨੂੰ ਕਹਿ ਦਿੱਤਾ, ਕਹਿਣ ਲੱਗੇ ਕਹਿ ਦਿੱਤਾ ਆ ਜਾਏਗਾ, ਹੋ ਜਾਏਗਾ, ਮੈਂ ਕਹਿ ਦਿੱਤਾ। ਚੁੱਪ, ਜਦੋਂ ਨੇੜੇ ਆ ਗਏ, ਦਿਨ ਆ ਗਿਆ, ਅਤੇ ਕਹਿਣ ਲੱਗੇ ਕਿਹਨੂੰ ਆਖਿਆ ਦੱਸ ਤੇ ਦਿਓ, ਕਹਿਣ ਲੱਗੇ ਆਪੇ ਆ ਜਾਏਗਾ, ਵੇਖ ਲਿਓ। ਜਦੋਂ ਮੌਕਾ ਆ ਗਿਆ ਨਾ, ਉਹ ਸੋਚਣ ਕਿਹੜਾ ਮਿਨਿਸਟਰ, ਕੋਈ ਬੰਦੂਕਾਂ ਗੰਨਾਂ ਵਾਲੇ ਤਾਂ ਹਾਲੀ ਦਿਸੇ ਕੋਈ ਨਹੀਂ, ਕੋਈ 150 ਗੱਡੀ ਆਉਂਦੀ। ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਲਿਆ ਕੇ ਸਭ ਤੋਂ ਅੱਗੇ ਲੰਘਾ ਦਿੱਤਾ, ਕਹਿਣ ਲੱਗੇ ਇਸ ਨਾਲੋਂ ਵੱਡਾ ਮਿਨਿਸਟਰ ਅਤੇ ਰਾਜਾ ਕੋਈ ਨਹੀਂ, ਉਦਘਾਟਨ ਹੋ ਗਿਆ। ਲੱਗੇ ਹੋ ਗਿਆ ਉਦਘਾਟਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੇ ਨੇ, ਸਮਝਦਾ ਇਹ ਨੇ ਗੁਰਮਤਿ ਦੇ ਸੰਤ, ਜਿਨ੍ਹਾਂ ਦੇ ਮਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਾ ਸ਼ਬਦ ਨਾਲ ਜੁੜੇ ਨੇ, ਸ਼ਬਦ ਨਾਲ ਜੋੜਦੇ ਨੇ। ਸਤਿਗੁਰੂ ਬਖਸ਼ਿਸ਼ ਕਰੇ, ਅਸੀਂ ਸ਼ਬਦ ਦੀ ਸ਼ਰਨ ਵਿੱਚ ਆ ਕੇ ਸੰਗਤਾਂ ਦੀ ਟਹਿਲ ਕਰਨੀ ਹੈ, ਸੇਵਾ ਕਾਲ ਕਰਨੀ ਹੈ। ਪੰਥ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿਣਾ, ਪੰਥ ਤਾਂ ਹੀ ਚੜ੍ਹਦੀ ਕਲਾ 'ਚ ਵਿੱਚ ਰਹੇਗਾ, ਸਫਲ ਹੋਏਗਾ। ਇਹਨੇ ਸ਼ਬਦ ਇਸ ਵੇਲੇ ਪ੍ਰਵਾਨ ਕਰਨੇ। ਕੱਲ੍ਹ ਸਮਾਗਮ ਦੀ ਸਮਾਪਤੀ ਹੈ, ਕੱਲ੍ਹ ਹੁਕਮ ਦੀ ਵਿਚਾਰ ਕਰਕੇ ਦਸਰਾ ਤੁਹਾਡੇ ਕੋਲੋਂ ਆ ਗਿਆ ਚਾਹੇਗਾ। ਬੜੀ ਸ਼ਾਂਤੀ ਨਾਲ ਇੰਨੇ ਦਿਨ ਆਪਣੇ ਸਰਵਣ ਕੀਤਾ, ਸਰਬੱਤ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਦੀ ਖਿਮਾ ਜੀ। ਆਓ ਸਾਰੇ ਰਲ ਕੇ ਜੁੜੀਏ, ਸਮਾਪਤੀ ਕਰੀਏ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।